प्रभु बुद्ध हमारे जब सतगुरु की आज्ञा सत सत कर मानी, गाविया होया सुनिया होया उन्हों का था पैदा है, जिन्होंने सतगुरु की आज्ञा सत सत कर मानी दो बारी कह महाराज, मन करके भी बाणी करके भी मन लेना है। क्योंकि श्री जपजी साहब जी के जो आप पाठ करते हैं, पहला सरण दी पौड़ी होंदियां ने, पहला सुनना है, उस तो बाद फिर मनना है। जिन्होंने फिर मन लिया जी महाराज कहते फिर मने की गत कही ना जाए, जिन्होंने मन लिया जी उन्होंने कोई व्याख्या भी नहीं कर सकता। भाई गुरदास जी को पूछिए, भाई गुरदास जी भी मोहर लाने भी सिक्खी का भाव है कि भाई गुरदास जी कहते हैं गुरसिखी का कर्म एवो गुर परमाए गुरसिख करना। गुरसिख का कर्तव्य यह है कि जो गुरु साहब कहते हैं उन्हों करना, उसे अमल करना। शायद श्री गुरु ग्रंथ सिंह महाराज जी के 198 अंग उपर अजा रूपाल शब्द आ रहा है, गौड़ी महला पंजवा, गौड़ी राग है, उच्चारण करने वाले साहिब श्री गुरु अर्जन देव महाराज जी हैं। राम रसायण जो जन गीते, सतगुरु पातशाह महाराज जी इतने परमात्मा के नाम की महिमा कथन करते हैं, नाम रस की गल करते हैं। राम का अर्थ है परमेश्वर, रमण राम से राम कहायो, क्योंकि गुरबाणी में राम शब्द बहुत बारी आता है। कई बारी आप भुलेखा पा जाते हैं कि शायद तरीके का अवतार राम जी हो गल है, इतने उस राम की गल नहीं है। ये तो जो सारे रमिया हुए हैं, रमण राम से राम कहायो, सब जो घट घट समाया हुए है, जरे जरे पूरी जी जोत है विराजमान है, इतने उस परमेश्वर की गल है। रसायण रस नौ प्रकार के मने जे दुनियावी रस हैं, पर जो परमात्मा के नाम का रस है यह सब को विलखण है, आया नौ घर है। जो सारे रसा का जो घर है परमेश्वर का नाम, जो जन गीते जेडे जन की जग्यासु गीते इच्छावान होना चाहवान होना, तो सत्संग की यही मुश्किल है। जीवन इच्छा ही नहीं होंगी, परमात्मा तो सब के अंदर ही बैठा है। कायम रेवन पूजन जाई सर्ग निवासी, सदा अरेपा तुही संतमा, भोग में जो वास वस्त है मुकुल में जय सिसाई, तय सी असंग निरंतर। घट ही बोझो तो आई जिन्हें फुलों के जवास ने उन्होंने आप वेख नहीं सकते, अनुभव करते हैं। मुकर की शीशे में अपना परछावा आप तो वक् नहीं है। महाराज कहते कहो नान मेरे आपा चीने मिटे ना भरम की काई, कहते अपने आपे का चीने की अपने आपे की खोज किए बिना यह जी भरम की जरा पड़ता पाया ये दूर नहीं होना। सारिया रसा का जो घर वाहेगुरु परमेश्वर का उसका नाम है, वो अपने हृदय के है, तो इस पास अपनी सुरत नहीं जाती, इस पास जीव का ख्याल नहीं जाता, तो बारे पासे जीव खोज करता है, उतों केवल भटकना मिलती है। जिमें मृग पिछा का जन्म होता है, तो मृग न मारू करने थोड़ी दूरी से सूरज की जी लाइट पैंती है, रिफ्लैक्शन पैदी है ना, वो सूरज की किरणों के करके मारू कल आम प्रतीत होंगे, जिमें पानी हो गए हों मृग को वही अखा जीडिया ने भरेखा खा जा ने, वो पानी की लोड़ अनुभव करके अगे दौड़ता है, वो जी सूरज की जी किरणों के करके जो पानी प्रतीत होंगे वो अगे अगे हो जाता है, तो वीर को थक जाता है, तो डिग पैदा बेहोश हो जाता है, वो प्राणों का अंत हो जाता है। इस तरह ही जोड़ा ये दुनियावी जोड़े रस हैं ये भी जीव विस्तरा फटका रहे हैं। भाई गुरदास जी कहते हैं मृग जैसे मृग पिछना ਧਾਰਿਆ ਕਰਤਾ ਉਹਦਾ ਉੱਥੇ ਉਹ ਬਿਰਥਾ ਹੀ ਧਾਰਿਆ ਧਾਵੇ ਕੇ ਦੌੜਦਾ ਕਹਿੰਦੇ ਆਵੇ ਨਾ ਸ਼ਾਂਤ ਭਰਮ ਭਰਮ ਰਾਣੀ ਕਹਿੰਦੇ ਉਹ ਸ਼ਾਂਤੀ ਕਿਥੋਂ ਆਉਣੀ ਉਹਨੂੰ ਪੁਰਾਣੀ ਤਾਂ ਹੈ ਗੱਲ ਤਾਂ ਹੈ ਨਹੀਂ ਭੁਲੇਖਾ ਖਾ ਗਿਆ ਉਹਦੀ ਅੱਗ ਜਿਹੜੀ ਹੈ ਭੁਲੇਖਾ ਖਾ ਗਈ ਇਸੇ ਤਰ੍ਹਾਂ ਹੀ ਇਹ ਪ੍ਰਮਾਣ ਜਿਹੜੇ ਨੇ ਮਨੁੱਖ ਨੂੰ ਸਮਝਾਉਣ ਵਾਸਤੇ ਦਿੱਤੇ ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਹੈ ਜੀਵ ਹੈ ਤੇ ਇਹ ਜੋ ਪਰਮਾਤਮਾ ਦੇ ਨਾਮ ਤੋਂ ਭੁੱਲ ਕਰਕੇ ਦੁਨਿਆਵੀ ਜਿਹੜੇ ਪਦਾਰਥ ਨੇ ਇਹਨਾਂ ਪਿੱਛੇ ਦੌੜ ਲੱਗੀ ਹੋਈ ਹੁਣ ਇਹ ਜਿਹੜੇ ਦੁਨਿਆਵੀ ਪਦਾਰਥ ਨੇ ਤੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੇ ਦੁੱਖ ਰੂਪ ਹਨ ਜੇ ਆਪਾਂ ਸਤਿਗੁਰੂ ਮਹਾਰਾਜ ਜੀ ਤੋਂ ਪੁੱਛਾਂਗੇ ਨਾ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਜਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਤਨ ਤਨ ਰੁਸ਼ੀ ਚਾਰ ਜਾਣੇ ਕੋਈ ਨਾ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਸੁੱਖ ਹੈ ਨਹੀਂ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਕਹੋ ਨਾਮ ਸੁਨੇਮ ਨਾਮ ਦੁਰਲਭ ਮਨ ਉਪਦੇ ਤੇ ਮਹਾਰਾਜ ਕਹਿੰਦੇ ਜੇ ਤੂੰ ਸਦੀਵੀ ਸੁੱਖ ਚਾਹੁੰਦਾ ਹੈ ਜਿਹੜੇ ਦੁਨਿਆਵੀ ਜਿਹੜੇ ਪਦਾਰਥ ਨੇ ਇਹ ਤਾਂ ਸਰੀਰ ਦੀਆਂ ਸਹੂਲਤਾਂ ਨੇ ਇਹ ਜਿਹੜੀ ਮਨੁੱਖਾ ਦੀ ਹੈ ਬੜੀ ਦੁਰਲਭ ਹੈ ਇਸ ਦੀ ਦੇ ਵਿੱਚ ਤੂੰ ਪਰਮਾਤਮਾ ਦੀ ਸ਼ਰਨ ਲੈ ਕਰਕੇ ਸਦੀਵੀ ਸੁੱਖ ਲੈ ਸਕਦਾ ਹੈ ਸਦੀਵੀ ਜਿਹੜਾ ਆਨੰਦ ਹੈ ਉਹਦੀ ਪ੍ਰਾਪਤੀ ਕਰ ਸਕਦਾ ਵਸਤੂ ਹੈ ਤੇ ਕਿਰਿਆ ਹੈ ਤੇ ਵਿਅਕਤੀ ਹੈ ਆਪਾਂ ਵਿਅਕਤੀ ਹਾਂ ਜਿਹੜੀਆਂ ਆਪਾਂ ਨੂੰ ਮਿਲੀਆਂ ਹੋਈਆਂ ਵਸਤੂਆਂ ਨੇ ਉਹ ਅਨੇਕਾਂ ਪ੍ਰਕਾਰ ਦੀਆਂ ਨੇ ਪਹਿਨਣ ਵਾਲੀਆਂ ਨੇ ਖਾਣ ਵਾਲੀਆਂ ਨੇ ਵੇਖਣ ਵਾਲੀਆਂ ਨੇ ਤੇ ਇਸੇ ਤਰ੍ਹਾਂ ਸਵਾਰੀ ਕਰਨ ਵਾਲੀਆਂ ਕਿ ਆਪਾਂ ਇਹ ਸਰੀਰ ਦੇ ਨਾਲ ਉਹ ਵਸਤੂ ਨਾਲ ਆਪਾਂ ਕਿਰਿਆ ਕਰਦੇ ਹਾਂ ਜਿਹੜੀ ਇਹ ਵਸਤੂ ਤੇ ਕਿਰਿਆ ਅਤੇ ਵਿਅਕਤੀ ਹੈ ਸਤਸੰਗ ਦੀ ਇਹ ਸਾਰਾ ਜਿਹੜਾ ਪਸਾਰਾ ਹੈ ਇਹ ਸਥੂਲ ਹੈ ਇਹ ਬਾਹਰਲਾ ਪਸਾਰਾ ਹੈ ਤੇ ਇਹ ਜਿਹੜਾ ਪਸਾਰਾ ਹੈ ਝੂਠਾ ਹੈ ਦਾਸਵਾਨ ਹੈ ਇਹ ਵਸਤੂ ਕਿਰਿਆ ਅਤੇ ਵਿਅਕਤੀਆਂ ਦੇ ਨਾਲ ਜੁੜ ਕਰਕੇ ਜੀਵ ਦੀ ਇਹ ਨਾਲ ਮਮਤਾ ਪੈਦਾ ਹੋ ਜਾਂਦੀ ਹੈ ਆਪਾਂ ਆਮ ਹੀ ਸੋਚ ਵਰਦੇ ਹਾਂ ਕਿ ਹੰਗਤਾ ਮਮਤਾ ਜਿਹੜੀ ਹੰਗਤਾ ਹੈ ਇਹ ਤਾਂ ਆਪਣੇ ਆਪ ਦੀ ਹੁੰਦੀ ਹੈ ਕਿ ਮੈਂ ਸਰੀਰ ਜਿਹੜਾ ਸਰੀਰ ਹੈ ਤੇ ਜਿਹੜੀਆਂ ਵੀ ਚੀਜ਼ਾਂ ਮਿਲੀਆਂ ਹੋਈਆਂ ਨੇ ਉਹਦੀ ਹੰਗਤਾ ਕਰਨੀ ਤੇ ਮਮਤਾ ਆਪਣੇ ਸੰਬੰਧੀਆਂ ਦੀ ਹੁੰਦੀ ਹੈ ਸੋ ਇਹ ਵਸਤੂ ਅਤੇ ਕਿਰਿਆ ਦੇ ਨਾਲ ਜੀਵ ਜੁੜ ਕਰਕੇ ਬਹੁਤ ਅੱਗੇ ਲੰਘ ਜਾਂਦਾ ਤੇ ਆਪਣੇ ਆਪੇ ਦੀ ਖੋਜ ਨਹੀਂ ਕਰਦਾ ਫਿਰ ਭਟਕਣਾ ਦੇ ਵਿੱਚ ਪੈ ਜਾਂਦਾ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਬੰਦੇ ਖੋਜ ਦਿਲ ਹਰ ਰੋਜ ਕਹਿੰਦੇ ਨੇ ਇਨਸਾਨ ਤੂੰ ਆਪਣੇ ਆਪੇ ਦੀ ਖੋਜ ਕਰ ਇੱਕ ਦਿਨ ਨਹੀਂ ਹਰ ਰੋਜ਼ ਦੀ ਖੋਜ ਕਰ ਖੋਜ ਦਿਲ ਹਰ ਰੋਜ ਨਾ ਕਰ ਪਰੇਸ਼ਾਨੀ ਮਾਏ ਫਿਰ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਕਿਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੋਏਗੀ ਕਦੇ ਝੋਰਾ ਨਹੀਂ ਹੋਏਗਾ ਇਹ ਦੁਨੀਆਂ ਨੂੰ ਸਿਹਤ ਮੇਲਾ ਦਸਤਗਿਰੀ ਨਾ ਹੈ ਇਹ ਤਾਂ ਇੱਕ ਸੋਨੇ ਦੀ ਖੇਡ ਹੈ ਤਾਂ ਝੂਠੀ ਖੇਡ ਹੈ ਤੂੰ ਇਹਦੇ ਵੱਲ ਖਿਆਲ ਨਾ ਕਰ ਤੂੰ ਆਪਣੇ ਆਪੇ ਦੀ ਖੋਜ ਕਰ ਜੋ ਸਤਿਗੁਰੂ ਜੀ ਦੀ ਗੁਰਬਾਣੀ ਦਾ ਉਪਦੇਸ਼ ਹੈ ਤੇ ਆਪਾਂ ਇਹੀ ਪ੍ਰੇਰਣਾ ਕਰ ਰਹੇ ਹੈ ਕਿ ਬਾਹਰ ਢੂੰਡਣ ਤੇ ਅਵ ਛੂਟ ਭਰੇ ਗੁਰਘਰੀ ਨੇ ਮਾਹੇ ਦਿਖਾਇਆ ਤਾਂ ਕਿ ਸਿੱਖ ਨੂੰ ਦੱਸ ਦਿੱਤਾ ਵੀ ਤੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਆਪਣੇ ਹਿਰਦੇ ਰੂਪੀ ਘਰ ਵਿੱਚ ਤੂੰ ਉਹਦੀ ਖੋਜ ਕਰ ਗੁਰਬਾਣੀ ਦਾ ਇਹੀ ਸਿਧਾਂਤ ਹੈ ਸਤਸੰਗ ਭਾਈ ਗੁਰਦਾਸ ਜੀ ਨੂੰ ਪੁੱਛ ਲਓ ਉਹ ਵੀ ਇਹ ਗੱਲ ਕਹਿੰਦੇ ਆ ਬਲੇ ਤੇ ਨਾਮ ਰਸ ਦੀ ਹੈ ਸਤਸੰਗ ਕਿ ਨਾਮ ਦਾ ਰਸ ਕਦੋਂ ਆਏਗਾ ਕਿਵੇਂ ਆਏਗਾ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਪੁੱਛੀਏ ਕਿ ਜਿਹੜੇ ਦੁਨਿਆਵੀ ਜਿਹੜੇ ਸੁੱਖ ਹਨ ਜਿਹੜੇ ਇਹ ਰਸ ਨੇ ਨਾ ਇਹਨਾਂ ਤੋਂ ਸੁਖੀ ਹੋਇਆ ਇਹ ਦੁਨੀਆਂ ਦੇ ਵਿੱਚ ਇੱਥੇ ਵੱਡੇ ਵੱਡੇ ਹੋ ਕੇ ਚਲੇ ਗਏ ਨੇ ਸਤਿਗੁਰੂ ਮਹਾਰਾਜ ਉਹਨਾਂ ਦੇ ਹਵਾਲੇ ਦਿੰਦੇ ਹੈ ਮਹਾਰਾਜ ਕਹਿੰਦੇ ਜਦੋਂ ਇਤਨਾ ਵੱਡਾ ਜਿਹੜਾ ਦੇਵਤਿਆਂ ਦਾ ਰਾਜਾ ਹੈ ਇੰਦਰ ਜਿਹੜਾ ਆਪਾਂ ਇੰਦਰ ਕਹਿੰਦੇ ਹਾਂ ਗਾਵੇ ਇੰਦਰ ਅੰਦਰਾਸਨ ਬੈਠੇ ਦੇਵਤਿਆਂ ਦਰਮਾਲੇ ਤੇ ਉਹ ਵੀ ਸਾਸਨ ਦੀ ਭਟਕਣਾ ਦੇ ਵਿੱਚ ਪਿਆ ਹੋਇਆ ਸਹਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਕਰਿਆ ਅਜੇ ਸਰੋਵੈ ਭੀਖਿਆ ਕਾਏ ਐਸੀ ਦਰ ਗਹਿ ਮਿਲੇ ਸਜਾਈ ਰੋਵੈ ਰਾਮ ਕਾਲਾ ਭਇਆ ਸੀਤਾ ਲਖਣ ਵਿਛੜ ਗਏ ਰੋਵੈ ਪਾਂਡਵ ਭਏ ਵਿਯੋਜਨ ਕੇ ਸੌਮੀ ਰਹਿ ਤੰਦੂਰ ਰੋਵੈ ਦਰਵੇਜਾ ਕੋਏ ਗਿਆ ਇੱਕ ਹੀ ਕਾਰਨ ਪਾਪੀ ਭਇਆ ਰੋਵੈ ਸੇਕ ਮਸਾਜ ਪੀਰ ਅੰਤ ਕਾਮਤ ਲਾਗੇ ਧੀਰ ਤੇ ਬਰਸ ਤੇ ਪਾਤਸ਼ਾਹ ਨੇ ਸਾਰਿਆਂ ਦੇ ਪ੍ਰਮਾਣ ਦੇਈ ਜਾਂਦੇ ਨੇ ਇਹ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਮੰਨੇ ਨਾਉ ਸੋਈ ਦਿਨ ਜਾਏ ਔਰ ਇਹ ਕਰਮ ਨਾ ਲਿਖਿਆ ਜਾਏ। ਇਹ ਵੱਡਿਆਂ ਵੱਡਿਆਂ ਦੇ ਪ੍ਰਮਾਣ ਮਹਾਰਾਜ ਦਿੰਦੇ ਹੈ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਅਨੁਸਾਰ ਜਦੋਂ ਤੂੰ ਇਹ ਗੱਲ ਜਾਣਦਾ ਹੈ ਵੀ ਜਿਹੜੇ ਦਰਿਆਵੀ ਜਿਹੜੇ ਸੁੱਖ ਨੇ ਕਿ ਮਨ ਨੂੰ ਭਟਕਣਾ ਛਪਾ ਲੈਂਦੇ ਆ, ਤੇ ਫਿਰ ਵੀ ਸਤਿਗੁਰੂ ਮਹਾਰਾਜ ਸਮਝਾਉਣ ਵਾਸਤੇ ਕਹਿੰਦੇ ਹੈ ਜਿਸ ਸੁੱਖ ਤੇ ਸਿਵ ਬਰਮ ਡਰਾਨਾ, ਵੀ ਇਸ ਸੁੱਖ ਤੋਂ ਸ਼ਿਵ ਜੀ ਅਤੇ ਬਰਮਾ ਵਰਗ ਵੀ ਡਰਦੇ ਨੇ ਵੀ ਇਹ ਪਰਮਾਤਮਾ ਜਿਹੜੇ ਦਰਿਆਵੀ ਜਿਹੜੇ ਸੁੱਖ ਨੇ ਨਾ, ਜਿਹੜੇ ਮਾਇਕੀ ਸੁੱਖ ਹਨ, ਅਸੀਂ ਇਹਨਾਂ ਵਿੱਚ ਕਿਤੇ ਭੁੱਲ ਨਾ ਜਾਈਏ, ਕਿਤੇ ਭੁੱਲ ਕਰਕੇ ਕਿਤੋਂ ਵਿਛੜ ਨਾ ਜਾਈਏ। ਕਹਿੰਦੇ ਉਹ ਵੀ ਡਰਦੇ ਹੈ ਜਿਸ ਸੁੱਖ ਤੇ ਸਿਵ ਬਰਮ ਡਰਾਨਾ, ਕਹਿੰਦੇ ਸੋ ਸੁੱਖ ਮੈਨੂੰ ਸਾਚ ਕਰ ਜਾਂਦਾ, ਪਰ ਕਹਿੰਦੇ ਇਨਸਾਨ ਨੇ ਉਹ ਸੁੱਖ ਨੂੰ ਸੱਚਾ ਕਰਕੇ ਜਾਣ ਰਿਹਾ। ਵਿਖੇ ਸੁਰਤ ਅਜੋ ਸੁੱਖ ਆਸਾ, ਤੇਰੀ ਸੁਰਤ ਦੇ ਵਿੱਚ ਤਾਂ ਦਿਨ ਰਾਤ ਜਿਹੜੇ ਨੇ ਇਹ ਦਰਿਆਵੀ ਵਿਸ਼ੇ ਵਿਕਾਰ ਵਸੇ ਹੋਏ ਨੇ। ਦੇਖੋ ਸੁਰਤ ਅਜੋ ਸੁੱਖ ਆਸਾ ਕੈਸੇ ਹੋਈ ਹੈ ਰਾਮ ਰਾਜਾ ਰਾਮ ਦੇ ਵਸ, ਕਿ ਪਰਮਾਤਮਾ ਦੇ ਨਾਮ ਤੇਰਾ ਕਿਵੇਂ ਵਾਸਾ ਹੋਏਗਾ, ਉੱਥੇ ਸੁਰਤ ਦਾ ਕਿਵੇਂ ਟਿਕਾ ਹੋਏਗਾ, ਕਿਉਂਕਿ ਜਦੋਂ ਤੱਕ ਤੈਨੂੰ ਇਹ ਰਸ ਦੱਸ ਆ ਰਹੇ ਨੇ ਉਦੋਂ ਤੱਕ ਉਹ ਰਸ ਨਹੀਂ ਆ ਸਕਦਾ। ਕਿਉਂਕਿ ਸਤਸੰਗ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਇੱਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਗੁਰਬਾਣੀ ਦੀ ਸ਼ੁਰੂਆਤ ਕਰਦੇ ਹੈ ਪਹਿਲਾਂ ਇੱਕ ਲਿਖਿਆ ਹੋਇਆ, ਉਹ ਪਰਮਾਤਮਾ ਇੱਕ ਹੈ, ਅਖੰਡ ਹੈ। ਉਸ ਅਖੰਡ ਦੇ ਨਾਲ ਜੁੜਨ ਵਾਸਤੇ ਮਨ ਵੀ ਅਖੰਡ ਹੋਣਾ ਚਾਹੀਦਾ, ਭਾਵ ਕਿ ਮਨ ਵੀ ਵੰਡਿਆ ਨਾ ਹੋਵੇ ਤੇ ਮਨ ਵੀ ਟੁਕੜੇ ਟੁਕੜੇ ਨਾ ਹੋਵੇ, ਕਿਸੇ ਦੋ ਪਾਸੇ ਨਾ ਕਿਹਾ ਹੋਵੇ ਕਿ ਦੁੱਖ ਦਾ ਦੌੜੀ ਮਨ ਬੜਾ ਆਇਆ, ਜਿਹੜੀ ਦੁੱਖ ਦਾ ਨਾ ਦੋ ਪਾਸੇ ਲੱਗੇ ਨੇ, ਸੰਸਾਰ ਵਾਲੇ ਪਾਸੇ ਕਦੇ ਨਿਰੰਕਾਰ ਵਾਲੇ ਪਾਸੇ, ਉੱਥੇ ਇਹ ਗੱਲ ਨਹੀਂ ਚੱਲਦੀ। ਉਹ ਪਰਮਾਤਮਾ ਇੱਕ ਹੈ, ਇੱਕ ਦੇ ਨਾਲ ਜੁੜਨ ਵਾਸਤੇ ਮਨ ਵੀ ਇੱਕ ਹੋਣਾ ਚਾਹੀਦਾ। ਪ੍ਰਭ ਕੀ ਉਸਤ ਕਰੋ ਸੰਤ ਵੀਰ ਸਾਵਧਾਨ ਇਕਾਗਰ ਜੀ, ਇੱਕ ਦੇ ਅੱਗੇ ਇੱਕ ਜਾ ਕੇ ਮਨ। ਸੋ ਉਹ ਅਖੰਡ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਮਨ ਵੀ ਇੱਕ ਹੋਵੇ, ਮਨ ਵੀ ਅਖੰਡ ਹੋਵੇ। ਪ੍ਰਸਾਦ ਸਿੰਘ ਜੀ ਸੋਚ ਦੀ ਗੱਲ ਤਾਂ ਇਹ, ਜਿਹੜਾ ਇਨਸਾਨ ਜੀਵ ਜਗਿਆਸੂ ਕਹਿ ਲਓ, ਜ਼ਿਆਦਾਤਰ ਚਾਹੁੰਦਾ ਤਾਂ ਸਰੀਰੀ ਸੁੱਖ ਹੈ ਅਤੇ ਬੰਦਗੀ ਤਾਂ ਰੱਬ ਦੀ ਕਰਨੀ ਚਾਹੁੰਦਾ ਹੈ। ਪ੍ਰਸਾਦ ਸਿੰਘ ਜੀ ਅਤੇ ਜੁੜਿਆ ਹੋਇਆ ਸਤਸੰਗ ਜੀ ਬਾਹਰ ਪਸ਼ੂਆਂ ਦੇ ਨਾਲ, ਜਿਹੜਾ ਖੰਡਨ ਹੈ, ਜਿਹੜਾ ਨਾਸਵਾਨ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਅਖੰਡ ਹੈ, ਉਹ ਨਾਸਵਾਨ ਹੈ, ਅਤੇ ਉਹਦੇ ਵੱਲ ਤੇਰਾ ਧਿਆਨ ਨਹੀਂ ਜਾਂਦਾ, ਚਾਹੁੰਦਾ ਵੀ ਉਹਦੀ ਮੈਂ ਬੰਦਗੀ ਕਰਾਂ, ਪਰ ਜਿਹੜੀ ਤੇਰੀ ਸੁਰਤ ਹੈ ਉਹ ਖੰਡਿਆ ਦੇ ਵਿੱਚ ਹੈ, ਉਹ ਭਟਕ ਰਹੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਸੁਰਤ ਨੂੰ ਟਿਕਾਉਣ ਵਾਸਤੇ ਤੇਰੇ ਕੋਲੇ ਗੁਰੂ ਦਾ ਸ਼ਬਦ ਹੈ, ਸੁਰਤੀ ਕੈ ਮਾਤ ਕਰਕੇ ਉਲਟੀ ਨਜ਼ਰ ਪ੍ਰਕਾਸ਼ੀ। ਇਸ ਰਸਤੇ ਤੈਨੂੰ ਤੁਰਨਾ ਪੈਣਾ, ਇਹ ਕਦੇ ਕਾਲ ਵਾਲਾ ਰਸਤਾ ਨਹੀਂ ਹੈ, ਕਦੇ ਕਾਲ ਨਹੀਂ ਕਰਨੀ। ਹਰ ਕਾ ਬਲੋਵਨਾ ਬਲੋਵ ਭਾਈ ਸਹਿਜ ਬਲੋ ਜੈਸੇ ਤੱਤ ਨਾ ਜਾਈ, ਕਹਿੰਦੇ ਹੌਲੀ ਹੌਲੀ ਲੱਗੇ ਰਹੋ, ਕਦੇ ਕਾਲ ਨਹੀਂ ਕਰਨੀ, ਕਿਉਂਕਿ ਆਮ ਕਰਕੇ ਜਿਹੜੇ ਥੋੜ੍ਹੀ ਬਹੁਤੀ ਬੰਦਗੀ ਕਰਨ ਵਾਲੇ ਜਗਿਆਸੂ ਹਨ ਕਿ ਉਹਨਾਂ ਦਾ ਸਵਾਲ ਹੁੰਦਾ ਹੈ, ਵੱਡੇ ਭਾਗਾਂ ਵਾਲੇ ਆਮ ਕਰਕੇ ਤਾਂ ਇਨਸਾਨ ਦੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਹੁੰਦਾ, ਸਾਰੀ ਉਮਰ ਲੰਘ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਨੇ ਅਤੇ ਹੱਸਣਾ ਅਤੇ ਸੌਣਾ, ਅਤੇ ਇਹ ਤਾਂ ਜੀਵਨ ਜਾ ਰਹਿੰਦਾ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਕਰਨਾ, ਇਹ ਸਾਰਾ ਕੁਝ ਜਾ ਰਹਿੰਦਾ, ਪਰ ਪਰਮਾਤਮਾ ਕਦੇ ਚੇਤੀ ਨਹੀਂ ਆਉਂਦਾ। ਖਸਮ ਸਾਹ ਕੁਆਰੀ ਕੀ ਨਹੀਂ ਤਰੰਗੀ ਉਹਨੇ ਰਹਿਣਾ, ਪਰ ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਦੇ ਮਨ ਕਦੇ ਖਿਆਲ ਆਉਂਦਾ ਵੀ ਸਾਡਾ ਜਿਹੜਾ ਮਨ ਹੈ ਨਾ ਇਹ ਟਿਕਦਾ ਕਿਉਂ ਨਹੀਂ, ਰਸ ਕਿਉਂ ਨਹੀਂ ਆਉਂਦਾ ਨਾਮ ਦੇ ਵਿੱਚੋਂ, ਬਾਣੀ ਦਾ ਰਸ ਕਿਉਂ ਨਹੀਂ ਆਉਂਦਾ। ਇਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਰਸਤਾ ਜਿਹੜਾ ਸਹਿਜ ਦਾ ਰਸਤਾ ਹੈ, ਇਹ ਥੋੜ੍ਹਾ ਧੀਰਜ ਵਾਲਾ ਰਸਤਾ ਹੈ। ਉਹ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਹੈ ਅਹਿਣ ਮਤ ਧੀਰਜ ਹਥਿਆਰ ਕਿਹਾ ਮਹਾਰਾਜ, ਧੀਰਜ ਦੇ ਨਾਲ ਲੱਗੇ ਰਹੋ, ਹੌਲੀ ਹੌਲੀ ਇਹ ਰਸ ਆਏਗਾ, ਪਰ ਲੱਗੇ ਲਗਾਤਾਰ ਇਸ ਪਾਸੇ ਲੱਗੀ ਰਹਿਣਾ ਚਾਹੀਦਾ ਹੈ। ਜੋ ਆਪਾਂ ਨਿਤਨੇਮ ਕਰਦੇ ਹਾਂ, ਜੋ ਸਤਿਗੁਰੂ ਮਹਾਰਾਜ ਜੀ ਆਪਣੇ ਵਾਸਤੇ ਅੱਗੇ ਹੈ, ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਸਾਹਿਬ ਸ਼ਾਮ ਦੀਆਂ ਬਾਣੀ ਪਹਿਲ ਵੇਲੇ, ਇਸ ਤੋਂ ਇਲਾਵਾ ਫਿਰ ਵੀ ਉੱਠਦਿਆਂ ਬੈਠ ਰਹੇ ਹਾਂ, ਉਹ ਰੱਬ ਨੂੰ ਚੇਤੇ ਕਰਦੇ ਰਹੋ। ਭਾਈ ਤਨ ਖਾਟ ਆਇਓ ਕਰ ਕੂਤਾ, ਕਹਿੰਦੇ ਹੇ ਭਾਈ ਕਹਿੰਦੇ ਮੈਂ ਇਹ ਪਰਮੇਸ਼ੁਰ ਤੇਰੇ ਦਰ 'ਤੇ ਆਵਾਂ, ਕੁਝ ਖਟਕੇ ਲੈ ਆਵਾਂ, ਉਹ ਕਿਵੇਂ ਵਸਤੂ ਮਿਲੇਗੀ, ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਰ ਸੁੱਤਾ। ਕਦੇ ਇਹ ਘਰ ਬੈਠੇ ਨਹੀਂ ਕਰਨ ਕਿ ਥੋੜਾ ਸਮਾਂ ਬਹਿ ਕੇ ਨਿਤਨੇਮ ਕਰ ਰਹੇ ਫਟਾਫਟ, ਨਹੀਂ, ਕਹਿੰਦੇ ਉਹ ਹਰ ਤਨ ਚਲਤੇ ਚਲਦੇ ਹੋਏ ਵੀ ਹਰ ਤਨ ਵੈਸੇ ਹਰ ਤਨ ਜਾਗਰ ਸੁੱਤਾ, ਉਹ ਸੁੱਤੇ ਹੋਏ ਵੀ ਕਦੇ ਲੱਗੇ ਰਹੋ। ਜਦੋਂ ਕਦੇ ਅੱਖ ਖੋਲੇ ਫਿਰ ਵੀ ਇਹ ਕੋਸ਼ਿਸ਼ ਕਰੋ ਵੀ ਜਿਹੜੇ ਅੰਦਰ ਸੁੱਤੀ ਦੇ ਵਿੱਚ ਫਿਰ ਵੀ ਵਾਹਿਗੁਰੂ ਚੇਤੇ ਵਿੱਚ ਹੋਵੇ, ਸੌਣ ਵੇਲੇ ਵੀ ਉਹ ਚੇਤੇ ਵਿੱਚ ਹੋਵੇ, ਤੁਰਿਆ ਕਰਦਿਆਂ ਵੀ ਉਹ ਚੇਤੇ ਵਿੱਚ ਹੋਵੇ। ਇਹ ਹੈ ਸਹਿਜ ਦਾ ਮਾਰਗ ਸਾਹਿਬ। ਸੋ ਇਹ ਗੁਰਬਾਣੀ ਦੇ ਸ਼ਬਦਾਂ ਦੀ ਪ੍ਰੋੜਤਾ ਭਾਈ ਗੁਰਦਾਸ ਜੀ ਕਰਦੇ ਨੇ। ਭਾਈ ਗੁਰਦਾਸ ਜੀ ਨੇ ਸੁੰਦਰ ਸਾਹਿਬ ਜੀ ਪ੍ਰਮਾਣ ਦਿੱਤੀ, ਇਸੇ ਕਰਕੇ ਗੁਰਬਾਣ ਕਹਿੰਦੇ ਵੀ ਗੁਰਬਾਣੀ ਦੀ ਕੁੰਜੀ ਬਾਣੀ ਭਾਈ ਗੁਰਦਾਸ ਬਾਣੀ, ਕਿਉਂਕਿ ਸੌਕੇ ਜਿਹੜੇ ਦ੍ਰਿਸ਼ਟਾਂਤ ਹੁੰਦੇ ਹੈ, ਹਵਾਲੇ ਹੁੰਦੇ ਹੈ, ਉਦਾਹਰਣਾਂ ਹੁੰਦੀਆਂ ਨੇ, ਉਹਨਾਂ ਦੇ ਨਾਲ ਆਪਣੇ ਅੰਦਰ ਜਿਹੜੀ ਹੈ ਉਹ ਜਿਹੜੀ ਚੀਜ਼ ਹੈ ਵਸਤੂ ਦਾ ਗਿਆਨ ਜਿਹੜਾ ਸਹਿਜ ਪ੍ਰਾਪਤ ਹੋ ਜਾਂਦਾ। ਸੋ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਉਹ ਕਹਿੰਦੇ ਹਨ, ਕਹਿੰਦੇ ਪੇਂਕਤ ਪੇਗ ਜੈਸੇ ਰਤਨ ਪਾਰ ਹੋਤ। ਜੇ ਰਤਨ ਹੈ ਜਾਂ ਹੀਰੇ ਕਹਿ ਲਓ, ਹੀਰਿਆਂ ਦੀ ਜਿਹੜੀ ਪਰਖ ਹੈ ਹਰਕ ਨਹੀਂ ਕਰ ਸਕਦਾ, ਹਰ ਕੋਈ ਨਹੀਂ ਕਰ ਸਕਦਾ, ਅਤੇ ਇਹਨਾਂ ਵਾਸਤੇ ਬਹੁਤ ਮਿਹਨਤ ਦੀ ਲੋੜ ਹੈ, ਪਰਖਾਂ ਦੀ ਲੋੜ ਹੈ, ਉਹਨਾਂ ਲੱਗ ਜਾਂਦੀਆਂ ਨੇ। ਜਦੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਉਦਾਸੀਆਂ ਕੀਤੀਆਂ ਮਹਾਰਾਜ ਨੂੰ ਪਟਨਾ ਸਾਹਿਬ ਗਏ ਹਨ, ਅਤੇ ਉਹ ਤਾਂ ਵਾਰ ਵਾਰ ਨਗਰ ਦੇ ਮਹਾਰਾਜ ਨੇ ਆਪਣਾ ਪੜਾਅ ਕੀਤਾ ਹੈ, ਭਾਈ ਮਰਦਾਨਾ ਜੀ ਦੇ ਕਦੇ ਮਾਰੇ ਕਿਰਪਾ ਕਰੋ, ਸਰੀਰ ਨੂੰ ਭੁੱਖ ਲੱਗੀ ਹੈ ਪੁਰਾਣਾ ਨੂੰ, ਅਤੇ ਕਿਰਪਾ ਕਰੋ ਅਗਿਆ ਦਿਓ ਮੈਂ ਤੋਂ ਸ਼ਹਿਰ ਦੇ ਦਾਰ ਤੁਸ ਜਾਇਆ। ਅਤੇ ਮਹਾਰਾਜ ਕਹਿੰਦੇ ਆਪਾਂ ਇਸ ਨਗਰ ਵਿੱਚ ਅਜਨਬੀ ਹਾਂ, ਆਪਾਂ ਪਰਦੇਸੀ ਹਾਂ, ਤੁਸੀਂ ਆਪਣੇ ਕੋਲ ਹੋਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਸਾਰੇ ਬ੍ਰਹਮੰਡ ਦੇ ਮਾਲਕ ਨੇ, ਰੋਡ ਬ੍ਰਹਮੰਡ ਨੂੰ ਠਾਕੁਰ ਸਵਾਮੀ ਸਭ ਜੀ ਤੋਂ ਦਾਤਾ ਨੇ। ਸਤਿਗੁਰੂ ਮਹਾਰਾਜ ਤੋਂ ਕਹਿੰਦੇ ਇੱਕ ਪੱਥਰ ਚੁੱਕਿਆ, ਅਤੇ ਪੱਥਰ ਚੁੱਕ ਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਆ ਪੱਥਰ ਲੈ ਜਾ ਕੇ ਸ਼ਹਿਰ ਦੇ ਵਿੱਚੋਂ ਕੁਝ ਖਾਣ ਵਾਸਤੇ ਲੈ। ਭਾਈ ਮਰਦਾਨਾ ਜੀ ਜਾਂਦੇ ਆ ਕਿਸੇ ਦੁਕਾਨ 'ਤੇ ਜਾਂਦੇ ਆ, ਉਹ ਕਹਿੰਦੇ ਭਾਈ ਇਹ ਤਾਂ ਪੱਥਰ ਹੈ, ਇਹਦਾ ਅਸੀਂ ਕੀ ਕਰਨਾ। ਕਿਸੇ ਨੇ ਤਾਂ ਬੋਲਣਾ ਪਾਇਆ ਕਿ ਅਖੀਰ ਵਿੱਚ ਭਾਈ ਗੁਰਦਾਸ ਜੀ ਇੱਕ ਬਹੁਤ ਵੱਡਾ ਹਵੇਲੀ ਹੈ, ਅਤੇ ਉਹ ਤਾਂ ਜਾਂਦੇ ਆ, ਅਤੇ ਜਾ ਕੇ ਇੱਕ ਨੌਕਰ ਹੈ ਉਹ ਬਾਹਰ ਆ ਕੇ ਦੇਖਦੇ, ਕੋਈ ਅਜਨਬੀ ਆਇਆ, ਕੋਈ ਪਰਦੇਸੀ ਆਇਆ, ਪੁੱਛਿਆ ਭਾਈ ਕਿਸ ਵਾਸਤੇ ਆਇਆ। ਉਹ ਕਹਿਣ ਲੱਗਾ ਵੀ ਮੈਂ ਤਾਂ ਪਰਦੇਸੀ ਹਾਂ, ਕੁਝ ਖਾਣ ਵਾਸਤੇ ਵਸਤੂਆਂ ਚਾਹੀਦੀਆਂ ਨੇ ਮੇਰੇ ਕੋਲ, ਆਹ ਚੀਜ਼ ਹੈ ਬੜੀ ਚਮਕੀਲੀ ਹੈ, ਮੈਨੂੰ ਮੇਰੇ ਗੁਰੂ ਨੇ ਭੇਜਿਆ, ਅਤੇ ਇਹਦੇ ਬਗਲੇ ਮੈਨੂੰ ਕੋਈ ਖਾਣ ਵਾਸਤੇ ਵਸਤੂ ਦੇ ਦਿਓ। ਜਦੋਂ ਅੰਦਰ ਗਿਆ ਨਾ, ਉਹ ਜਿਹੜਾ ਉਹ ਘਰ ਦਾ ਮਾਲਕ ਸੀ ਉਹਦਾ ਨਾਮ ਸਾਹ ਸਿੰਘ ਸਾਲ ਸਰਾਏ ਜੋਹਰੀ, ਅਤੇ ਜਦੋਂ ਉਹਨੇ ਵੇਖਿਆ ਵੀ ਇਹ ਤਾਂ ਬਹੁਤ ਕੀਮਤੀ ਹੀਰਾ, ਉਹਦੀ ਸਾਰੀ ਉਮਰ ਲੰਘ ਗਈ ਸੀ, ਉਹਦੀ ਜ਼ਿੰਦਗੀ ਵਿੱਚ ਕਦੇ ਐਸਾ ਹੀਰਾ ਨਹੀਂ ਸੀ ਵੇਖਿਆ ਜਿਹਦਾ ਅੱਜ ਵੇਖ ਰਿਹਾ ਸੀ। ਅਤੇ ਉਹਨੇ ਆਪਣੇ ਬਜ਼ੁਰਗਾਂ ਦੇ ਕੋਲੋਂ ਸੁਣਿਆ ਸੀ ਜੇ ਜ਼ਿੰਦਗੀ ਵਿੱਚ ਕਿਤੇ ਜਿਹੜਾ ਅਸਲੀ ਹੀਰਾ ਨਾ ਕਿਤੇ ਮਿਲ ਜਾਵੇ ਉਹਦਾ ਮੁੱਲ ਨਹੀਂ ਹੈ। ਕਹਿੰਦੇ ਉਹਦੀ 100 ਰੁਪਏ ਉਹਦੀ ਸਿਰਫ ਇੱਕ ਦਕਸ਼ਣੀ ਭੇਟ ਹੈ, ਦਰਸ਼ਣੀ ਭੇਟ ਹੈ ਉਸਦੀ। ਅਤੇ ਉਹਨੇ ਥਾਲ ਦੇ ਵਿੱਚ 100 ਰੁਪਇਆ ਰੱਖਿਆ, ਅਤੇ ਜਾ ਕੇ ਭਾਈ ਮਰਦਾਨੇ ਨੂੰ ਕਹਿਣ ਲੱਗਿਆ ਹੈ ਮਨੁੱਖ, ਤੂੰ ਮੇਰੇ ਦਰ 'ਤੇ ਆਇਆ, ਅਤੇ ਮੈਂ ਜ਼ਿੰਦਗੀ ਵਿੱਚ ਇਹ ਪਹਿਲੀ ਵਾਰ ਜਿਹੜਾ ਅਸਲੀ ਹੀਰਾ ਤੱਕਿਆ। ਕਹਿੰਦੇ ਇਹ ਹੀਰੇ ਦਾ ਮੁੱਲ ਨਹੀਂ ਹੈ, ਸਿਰਫ ਮੈਂ ਤੈਨੂੰ 100 ਰੁਪਏ ਇਹਦੀ ਦਰਸ਼ਣੀ ਭੇਟਾ ਦੇ ਰਿਹਾ। ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਮਾਇਆ ਕੀ ਕਰਨੀ ਹੈ, ਮੈਨੂੰ ਤਾਂ ਖਾਣ ਵਾਸਤੇ ਕੁਝ ਵਸਤੂਆਂ ਚਾਹੀਦੀਆਂ ਨੇ, ਅਤੇ ਉਹ ਮਿਲ ਜਾਣ 'ਚ ਠੀਕ ਹੈ, ਮੈਂ ਕੀ ਕਰਨੀ। ਉਹ ਕਹਿੰਦਾ ਵੀ ਨਹੀਂ, ਇਹਨੂੰ ਮੈਂ ਤੇਰੇ ਮੈਂ ਚਿਹਰੇ ਤੋਂ ਤੱਕ ਰਿਹਾ ਵੀ ਤੂੰ ਕੋਈ ਆਮ ਇਨਸਾਨ ਨਹੀਂ ਹੈ, ਕਿਉਂਕਿ ਜਿਹੜੇ ਰੱਬ ਦੀ ਬੰਦਗੀ ਵਾਲੇ ਹੁੰਦੇ ਹੈ ਅਤੇ ਉਹਨਾਂ ਵਿੱਚ ਇਹ ਚੀਜ਼ ਦਾ ਅਨੁਭਵ ਹੋ ਜਾਂਦਾ, ਉਹ ਜੀਵ ਦੇ ਚਿਹਰੇ ਤੋਂ ਦੇਖ ਲੈਂਦੇ ਨੇ ਵੀ ਉਹ ਕਿਹੋ ਜਿਹੀ ਵਿਅਕਤੀ ਵਾਲਾ। ਉਹ ਜੋਹਰੀ ਸਾਹ ਸਹਿ ਕਹਿਣ ਲੱਗਿਆ ਵੀ ਇਹਦਾ ਮੈਂ ਮੁੱਲ ਨਹੀਂ ਦੇ ਸਕਦਾ, ਇਹ ਮੈਂ ਜੋਹਰੀ ਹਾਂ, ਇਹਦਾ ਅਪਮਾਨ ਹੋਏਗਾ, ਸਿਰਫ ਜੇ ਮੈਂ ਦਸ਼ਣੀ ਭੇਟਾ ਦਿੰਦਾ ਠੀਕ ਹੈ, ਖਾਣ ਵਾਸਤੇ ਉਹਨੇ ਪਦਾਰਥ ਵੀ ਦੇ ਦੇਣਾ। ਉਹਨੇ ਆਪਣਾ ਨੌਕਰ ਭੇਜਿਆ, ਉਹਦਾ ਨਾਂ ਸੀ ਅਧਰਕਾ, ਕਿ ਪੁੱਛਿਆ ਤੇ ਕਿੱਥੇ ਉਹ ਕਹਿਣ ਲੱਗਾ ਵੀ ਮੈਂ ਨਹੀਂ ਪੁੱਛਿਆ, ਉਹਨੇ ਖੋਜ ਕੀਤੀ ਕਿੱਥੋਂ ਲੈ ਕੇ ਆਏ। ਉਹ ਕਹਿਣ ਲੱਗਾ ਵੀ ਤਾਂ ਮੇਰਾ ਸਵਾਮੀ ਪਾਰ ਸਾਰੇ ਸੰਸਾਰ ਦਾ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਬੁਲਾ ਰਹੇ ਨੇ ਕਿ ਉਹਨਾਂ ਨੇ ਮੈਨੂੰ ਭੇਜਿਆ, ਅਤੇ ਉਹ ਜਾਣ ਗਿਆ ਵੀ ਇਹ ਕੋਈ ਮਾਮੂਲੀ ਜਿਹੜੇ ਇਨਸਾਨ ਨਹੀਂ ਹਨ, ਇਹ ਤਾਂ ਕੋਈ ਅਗੰਮੀ ਖੇਡ ਹੈ। ਆਪਣਾ ਨੌਕਰ ਭੇਜਿਆ ਅਤੇ ਭੇਜ ਕਰਕੇ ਸਤਸੰਗ ਜੀ, ਅਤੇ ਕਾਫੀ ਸਮਾਂ ਹੋ ਗਿਆ ਵਾਪਸ ਨਾ ਆਇਆ, ਇਹ ਪਿੱਛੇ ਚਲਾ ਗਿਆ, ਜਾ ਕੇ ਕੀ ਵੇਖਦਾ ਜਿਹੜਾ ਨੌਕਰ ਸੀ ਅਧਰਕਾ ਇਤਿਹਾਸ ਕਹਿੰਦਾ, ਕਹਿੰਦੇ ਉਹਦੇ ਮਨ ਵਿੱਚ ਕਹਿੰਦੇ ਐਸੀ ਇਕਾਗਰਤਾ ਬਣੀ ਉਹ ਸਮਾਧੀ ਜਿਹਨੂੰ ਆਵੇ ਕਰੇ ਉਹ ਨਾਮ ਦਾ ਰੰਗ ਚੜਿਆ ਪਿਆ ਕਿਉਂਕਿ ਜਦੋਂ ਕੋਈ ਪੂਰਵਲੇ ਕਰਨ ਜਾਗਦੇ ਨੇ ਉਦੋਂ ਪੂਰਨ ਗੁਰੂਆਂ ਦਾ ਪੂਰਨ ਕਿਸੇ ਤੱਤ ਬੇਟਿਆਂ ਦਾ ਮਿਲਾਪ ਹੁੰਦਾ ਜਾ ਕੇ ਇਹ ਵੀ ਬਹਿ ਗਿਆ ਕੁਛ ਸਮੇਂ ਉਪਰੰਤ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਬੁਲਾਇਆ ਉਹ ਕਹਿਣ ਲੱਗਾ ਕਿ ਮਹਾਂਪੁਰਸ਼ੋ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਮੈਂ ਜਾਣ ਲਿਆ ਕਿ ਤੁਸੀਂ ਅਮੋਲੀ ਇਨਸਾਨ ਨਹੀਂ ਹੋ ਕਿਰਪਾ ਕਰੋ ਪਰ ਮੈਂ ਇੱਥੇ ਆ ਕੇ ਹੈਰਾਨ ਹੋ ਗਿਆ ਕਿ ਜਿਹੜਾ ਮੈਂ ਨੌਕਰ ਇਹਦੀ ਐਸੀ ਅਵਸਥਾ ਕਿਵੇਂ ਬਣ ਗਈ ਕਹਿਣ ਲੱਗਾ ਮੇਰੇ 'ਤੇ ਵੀ ਕਿਰਪਾ ਕਰ ਦਿਓ ਮੇਰੀ ਵੀ ਐਸੀ ਅਵਸਥਾ ਬਣ ਜਾਵੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅਵਸਥਾ ਤਾਂ ਬਣ ਜਾਏਗੀ ਪਹਿਲਾਂ ਜਿਹੜਾ ਤੇਰਾ ਨੌਕਰ ਹੈ ਨਾ ਇਹਦੇ ਪੈਰੀ ਹੱਥ ਲਾ ਅਤੇ ਮਹਾਰਾਜ ਦੇ ਪਾਤਸ਼ਾਹ ਨੇ ਉਹਦੇ ਅੰਦਰ ਜਿਹੜੀ ਸੰਗਤਾ ਸੀ ਉਹ ਕੱਢਣੀ ਸੀ ਨਾ ਕਿਉਂਕਿ ਮੌਮੇ ਨਾਲੇ ਨਾਲ ਵਿਰੋਧ ਹੈ ਦੋਨਾਂ ਵਸਿਆ ਕਠਾਏ ਲੇਕਿਨ ਇਹ ਨਾ ਸਮਝੇ ਜੀ ਮੇਰਾ ਨੌਕਰ ਹੈ ਮੈਂ ਇਹਦਾ ਮਾਲਕ ਹਾਂ ਅਤੇ ਵੈਸੇ ਤਾਂ ਜਿਹੜੇ ਸਰੀਰ ਨੇ ਸਭ ਤੱਤਾਂ ਦੇ ਬਣੇ ਹੋਏ ਨੇ ਜਿਹੜੀਆਂ ਬਾਹਰਲੀਆਂ ਪਦਵੀਆਂ ਨੇ ਸਾਸਨ ਦੀ ਤਾਂ ਸਭ ਝੁੱਕੀਆਂ ਨੇ ਇਹਦਾ ਆਪਣੇ ਆਪਣੇ ਕਰਮਾਂ ਅਨੁਸਾਰ ਹਨ ਬਾਕੀ ਵੱਡਾ ਛੋਟਾ ਇੱਥੇ ਕੋਈ ਨਹੀਂ ਹੈ ਪਰ ਬੰਦਾ ਵੱਡਾ ਛੋਟਾ ਮੰਨ ਲੈਂਦਾ ਜਦੋਂ ਸਾਰਿਆਂ ਦੇ ਜੋਗ ਇੱਕ ਹੈ ਕਿ ਵੱਡਾ ਛੋਟਾ ਕੌਣ ਹੈ ਇਹ ਤਾਂ ਬਾਹਰਲੀ ਸੰਸਾਰ ਨੂੰ ਤਰਾਉਣ ਵਾਸਤੇ ਪਰਮਾਤਮਾ ਨੇ ਵੱਖਰੇ ਵੱਖਰੇ ਕਰਮਾਂ ਅਨੁਸਾਰ ਜੀਵਨ ਨੂੰ ਟਕਾਇਆ ਹੋਇਆ ਇਹ ਸਭ ਸੰਗਿਓ ਕਹਿਣ ਲੱਗਾ ਸਾਸ ਰਾਏ ਕਹਿਣ ਲੱਗਾ ਇਹ ਮਾਂ ਪੁੱਛੋ ਇਹ ਤਾਂ ਮੇਰਾ ਨੌਕਰ ਹੈ ਇੱਕ ਬੰਦਾ ਹੈ ਇਨਸਾਨ ਹੈ ਤੁਸੀਂ ਮੈਨੂੰ ਹੁਕਮ ਕਰ ਦੇਵੋ ਮੈਂ ਤਾਂ ਕੁੱਤੇ ਦੇ ਪੈਰਾਂ 'ਤੇ ਮੱਥਾ ਟੇਕਣ ਨੂੰ ਤਿਆਰ ਹਾਂ ਉਹਨੇ ਆਪਣੇ ਨੌਕਰ ਦੇ ਸਾਸ ਸੰਗ ਦੀ ਚਰਨਾਂ 'ਤੇ ਮੱਥਾ ਟੇਕਿਆ ਉਹਦੇ ਵੀ ਮਹਾਰਾਜ ਨੇ ਕਿਰਪਾ ਕੀਤੀ ਬਖਸ਼ ਕੀਤੀ ਅਤੇ ਸਾਹਸੰਗ ਜੀ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ ਸਾਸ ਰਾਏ ਤੂੰ ਸਾਰੀ ਜ਼ਿੰਦਗੀ ਇਹ ਪੱਥਰਾਂ ਦੀ ਖੋਜ ਕਰਦਾ ਰਿਹਾ ਜਿਹੜਾ ਅਸਲੀ ਜਿਹੜਾ ਹੀਰਾ ਹੈ ਕਿ ਉਹਦੀ ਖੋਜ ਕੀਤੀ ਹੈ ਸੱਚ ਬੋਲਿਆ ਮਹਾਰਾਜ ਨਹੀਂ ਮੈਂ ਕੌਣ ਹਾਂ ਅਸਲੀ ਹੀਰੇ ਦੀ ਖੋਜ ਕਰਨ ਵਾਲਾ ਤੁਸੀਂ ਮੇਰੇ 'ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਅਤੇ ਸਤਿਗੁਰੂ ਮਹਾਰਾਜ ਉੱਥੇ ਫਿਰ ਉਹਦੇ ਮਹਾਰਾਜ ਕਹਿਣ ਲੱਗੇ ਇਹ ਸਾਸ ਰਾਏ ਜਿਹੜਾ ਅਸਲੀ ਹੀਰਾ ਨਾ ਉਹ ਹੈ ਮਨੁੱਖਾ ਜਨਮ ਮਹਾਰਾਜ ਕਹਿੰਦੇ ਰਹਿਣ ਗਵਾਏ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਹੀਰੇ ਤੋਂ ਵੀ ਕੀਮਤੀ ਜਨਮ ਹੈ ਪਰ ਕੌਡੀਆਂ ਦੇ ਬਦਲੇ ਜਾ ਰਹੇ ਕੌਡੀਆਂ ਕਿਹੜੀਆਂ ਨੇ ਇਹ ਜਿਹੜੇ ਝੂਠੇ ਰਸ ਹਨ ਕਿਉਂਕਿ ਖਾਣ ਪੀਣ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ ਫਿਰ ਤਾਂ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਭ ਜਿਹੜੇ ਚਾਰ ਪੈਰ ਨੇ ਉਹ ਸੌ ਕੇ ਲੰਘ ਜਾਂਦੇ ਆ ਚਾਰ ਪੈਰ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਲੰਘ ਜਾਂਦੇ ਆ ਲੇਖਾ ਰਕਮ ਮੰਗੀਸੀ ਆ ਤੂੰ ਆਓ ਕਿਹੜੇ ਕੰਮ ਜਿਹੜਾ ਅਸਲੀ ਹੀਰਾ ਉਹ ਤਾਂ ਮਨੁੱਖਾ ਜਨਮ ਹੈ ਇਸ ਮਨੁੱਖਾ ਜਨਮ ਦੇ ਵਿੱਚ ਜੀਵ ਪਰਮਾਤਮਾ ਦੇ ਨਾਲ ਇੱਕ ਹੋ ਸਕਦਾ ਹੈ ਸੋ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਆ ਫਿਰ ਸਾਸ ਰਾਏ ਦੋਨੋਂ ਇਸ ਸਾਧ ਸੰਗਤ ਜੀ ਮਹਾਰਾਜ ਦੀ ਆਗਿਆ ਮੰਨ ਕਰਕੇ ਤੇ ਮਹਾਰਾਜ ਕਹਿੰਦੇ ਸੰਗਤ ਕਰਿਆ ਕਰ ਆਪਣੇ ਘਰ ਨੂੰ ਧਰਮਸ਼ਾਲ ਬਣਾ ਲੈ ਉੱਥੇ ਦੋ ਸਮੇਂ ਸੰਗਤ ਕਰਿਆ ਕਰ ਗੁਰਬਾਣੀ ਪੜ੍ਹਿਆ ਕਰ ਅਤੇ ਆਏ ਗਏ ਅਤਿਥੀ ਦੀ ਸੇਵਾ ਕਰਿਆ ਕਰ ਇਹ ਸਤਿਗੁਰੂ ਮਹਾਰਾਜ ਨੂੰ ਉਪਦੇਸ਼ ਦਿੱਤਾ ਫਿਰ ਉਹਨੇ ਆਗਿਆ ਮੰਗੀ ਮਹਾਰਾਜ ਤੋਂ ਤੇ ਬੇਨਤੀ ਕੀ ਸਤਿਗੁਰੂ ਮਹਾਰਾਜ ਨੇ ਕਿਰਪਾ ਕਰੋ ਮੇਰੇ ਗ੍ਰਹਿ ਵਿੱਚ ਚਰਨ ਪਾਓ ਕਿ ਮਹਾਰਾਜ ਕਹਿੰਦੇ ਮੇਰੇ ਸਮਾਂ ਨਹੀਂ ਆਇਆ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਸਮਾਂ ਆਏਗਾ ਫਿਰ ਸਾਧ ਉਸੇ ਸਾਸ ਰਹਿ ਜੋਗੀ ਦੇ ਸਾਸੰਗ ਮਹਾਰਾਜ ਦੋਵੇਂ ਪਾਤਸ਼ਾਹ ਗਏ ਉੱਥੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਜਿੱਥੇ ਅੱਜ ਕੱਲ੍ਹ ਤਖ਼ਤ ਸਾਹਿਬ ਹਨ ਪਟਨਾ ਸਾਹਿਬ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਗੱਲ ਕਰਦੇ ਰਾਮ ਰਸ ਦੀ ਤੇ ਰਾਮ ਰਸਾਇਣ ਜੋ ਜਨ ਕੀਤੇ ਜਿਹੜੇ ਜਿਹੜੇ ਨਾਮ ਰਸ ਦੇ ਜਿਹੜੇ ਕੀਤੇ ਕੀ ਇੱਛਾਵਾਨ ਹੋਏ ਨੇ ਤੇ ਉਹਨਾਂ ਨੂੰ ਇਹ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਪਰ ਤੁਰ ਕਰਕੇ ਪਹਿਲਾਂ ਤੁਰੋ ਤਾਂ ਸਹੀ ਨਾ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਪੇਕਤ ਪੇੜ ਜੈਸੇ ਰਤਨ ਪਾਰ ਹੋਤ ਜਿਵੇਂ ਕਹਿੰਦੇ ਵੇਖਦਿਆਂ ਜਿਹੜੇ ਹੀਰਿਆਂ ਦੇ ਪਾਰਥੂ ਨੇ ਕਹਿੰਦੇ ਉਹ ਪਾਰਥੂ ਹੋ ਜਾਂਦੇ ਹੈ ਵੀ ਅਸਲੀ ਹੈ ਜਾਂ ਨਕਲੀ ਹੈ ਕਹਿੰਦੇ ਸੁਨਤ ਸੁਨਤ ਪੰਡਿਤ ਪਰਵੀਨ ਹੈ ਸੁਣਿਆ ਅੰਧੇ ਪਾਵੇ ਰਾਹੋ ਕਹਿੰਦੇ ਹਰ ਰੋਜ਼ ਜੀ ਸੁਣਦਿਆਂ ਸੁਣਦਿਆਂ ਜਿਹੜੇ ਬਿਲਕੁਲ ਬੈਲ ਬੁੱਧੀ ਵਾਲੇ ਹੁੰਦੇ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਨੂੰ ਕੋਈ ਪਤਾ ਹੀ ਨਹੀਂ ਨਾ ਕਹਿੰਦੇ ਸੁਣਦਿਆਂ ਸੁਣਦਿਆਂ ਤੇ ਉਹ ਵੀ ਸੂਝਵਾਨ ਹੋ ਜਾਂਦੇ ਹੈ ਸੁਣਿਆ ਅੰਧੇ ਪਾਵੇ ਰਾਹੋ ਭਾਈ ਗੁਰਦਾਸ ਜੀ ਕਹਿੰਦੇ ਸੁਣਤ ਸੁਣਤ ਪੰਡਿਤ ਪ੍ਰਵੀਨ ਹੈ ਕਹਿੰਦੇ ਸੁਣਦਿਆਂ ਸੁਣਦਿਆਂ ਕਹਿੰਦੇ ਚੰਗੇ ਭਰੇ ਜਿਹੜੇ ਨਾ ਆਮ ਇਨਸਾਨ ਹੁੰਦੇ ਨੇ ਉਹ ਵੀ ਕਹਿੰਦੇ ਪੰਡਿਤ ਕੀ ਵਿਦਵਾਨ ਹੋ ਜਾਂਦੇ ਹੈ ਇਹ ਭਾਈ ਸਾਹਿਬ ਜੀ ਪ੍ਰਮਾਣ ਦਿੰਦੇ ਆ ਨਾਮ ਰਸ ਦੇ ਪ੍ਰਥਾਏ ਵੀ ਨਾਮ ਦਾ ਰਸ ਕਦੋਂ ਆਊਗਾ ਅਗਲਾ ਪ੍ਰਮਾਣ ਦਿੰਦੇ ਹੈ ਕਹਿੰਦੇ ਸੂਗਤ ਸੂਹ ਸੌਦਾ ਜੈਸੇ ਤੋਂ ਸਵਾਸੀ ਹੋ ਜਿਹੜੇ ਜੰਗਲਾਂ ਦੇ ਵਿੱਚ, ਵਣਾਂ ਦੇ ਵਿੱਚ, ਪਹਾੜਾਂ ਦੇ ਵਿੱਚ ਸੁਗੰਧੀ ਵਾਲੀਆਂ ਚੀਜ਼ਾਂ ਦੀ ਖੋਜ ਕਰਦੇ ਨੇ, ਜਿਵੇਂ ਚੰਦਨ ਹੈ ਨਾ, ਆਂਧਰਾ ਪ੍ਰਦੇਸ਼ ਵਾਲੇ ਪਾਸੇ ਪੈਂਦੇ, ਹੁਬਲੀ ਵਾਲੇ ਪਾਸੇ, ਤੇ ਉਹਦੀ ਵੀ ਲੋਕ ਖੋਜ ਕਰਦੇ ਨੇ, ਕਿਉਂਕਿ ਉਹ ਤੋਂ ਅਨੇਕਾਂ ਤਰ੍ਹਾਂ ਦੀਆਂ ਦਵਾਈਆਂ ਵਿੱਚ ਪਾਉਂਦੇ ਹੈ, ਉਹਦਾ ਤੇਲ ਵੀ ਉਹਦਾ ਸਾਹਸਾਹੀ ਉਹ ਤੋਂ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਹੀ ਹੋਰ ਅਨੇਕਾਂ ਦੀ ਸਮੱਗਰੀ ਤਿਆਰ ਹੁੰਦੀ ਹੈ, ਤੇ ਇਸੇ ਤਰ੍ਹਾਂ ਹੀ ਪਹਾੜਾਂ ਵਿੱਚ ਬੜੀਆਂ ਜੜੀਆਂ ਬੂਟੀਆਂ, ਉਹ ਬੜੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਨੇ, ਜਿਹੜੀਆਂ ਬਹੁਤ ਕੰਮ ਵਾਲੇ ਵਾਲੇ ਚੀਜ਼ਾਂ ਸਾਹਸਾਹੀ ਜੀਵਨ ਹਨ, ਤੇ ਉਹਦਾ ਇੱਥੇ ਭਾਈ ਗੁਰਦਾਸ ਜੀ ਹਵਾਲਾ ਦਿੰਦੇ ਆ, ਕਹਿੰਦੇ ਸੁਗੰਧ ਸੁਗੰਧ ਸੌਂਦਾ ਸੁੰਘਣ ਵਾਲਾ ਜੈਸੇ ਕੋਈ ਸੁਵਾਸੀ ਹੋ, ਕਹਿੰਦੇ ਉਹ ਦੂਰੋਂ ਹੀ ਜਾਣ ਲੈਂਦਾ ਵੀ ਇਸ ਜਗ੍ਹਾ ਦੇ ਉੱਤੇ ਆ ਪੁਰਾਣੀ ਬੂਟੀ ਹੈ, ਇਹ ਜਿਹੜੀ ਸੁਗੰਧੀ ਆ ਰਹੀ ਹੈ, ਇਸ ਚੀਜ਼ ਦੀ ਸੁਗੰਧੀ ਆ ਰਹੀ ਹੈ। ਕਹਿੰਦੇ ਗਾਇਕ ਗਾਇਕ ਗਾਉਂਦਿਆਂ ਗਾਉਂਦਿਆਂ ਗਾਇਨ ਗੁਰੀਨ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜੇ ਗਾਉਣ ਵਾਲੇ ਨੇ ਨਾ, ਉਹ ਇੱਕਦਮ ਸਾਹਸਿੰਗ ਉਹਨਾਂ ਦੀ ਜਵਾਨ ਦਸ ਨਹੀਂ ਬਣਦਾ, ਸੁਰ ਗਿਆਨ ਨਹੀਂ ਹੁੰਦਾ। ਕਹਿੰਦੇ ਗਾਉਂਦਿਆਂ ਗਾਉਂਦਿਆਂ ਹੌਲੀ ਹੌਲੀ ਕਰਦੇ ਕਰਦੇ ਉਹ ਗਾਉਣ ਦੇ ਮਾਹਰ ਹੋ ਜਾਂਦੇ, ਉਹਨੂੰ ਸੁਰ ਗਿਆਨ ਹੋ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਲੇਖਕ ਲਿਖ ਜੈਸੇ ਤੋਂ ਲੇਖਕ ਹੋ, ਇਹ ਲਿਖਾਰੀ ਨੇ ਜਿਹੜੇ ਪੁਸਤਕਾਂ ਲਿਖਦੇ ਨੇ ਕਈ ਪ੍ਰਕਾਰ ਦੀਆਂ, ਤੇ ਲੇਖ ਲਿਖਦੇ ਹੈ ਵੀ ਬਹੁਤ ਫਰਕ ਹੈ, ਕਈ ਤਾਂ ਐਵੇਂ ਲਿਖੀ ਜਾਂਦੇ ਜੇ ਕੋਈ ਪੱਲੇ ਨਹੀਂ ਪੈਂਦਾ, ਪਰ ਕੀ ਐਸੇ ਲੇਖਕ ਹੁੰਦੇ ਹੈ ਉਹਨਾਂ ਦੀ ਲਿਖਣੀ ਪੜ੍ਹਦੇ ਨਾਲ ਜੀਵਨ 'ਚ ਤਬਦੀਲੀ ਆ ਜਾਂਦੀ ਹੈ, ਇਤਨੀ ਜਾਨ ਹੁੰਦੀ ਉਹਦੇ ਕਰਮ ਦੇ ਵਿੱਚ, ਪਰ ਕਹਿੰਦੇ ਉਹ ਇੱਕ ਦਿਨ ਨਹੀਂ ਬਣ ਜਾਂਦੇ। ਕਹਿੰਦੇ ਲੇਖ ਤੇ ਲਿਖਣ ਜੈਸੇ ਲੇਖਕ ਤੋਂ ਲੇਖਕ ਹੋ, ਕਹਿੰਦੇ ਲਿਖਦਿਆਂ ਲਿਖਦਿਆਂ ਉਹ ਇਤਨੇ ਪ੍ਰਗੀਨ ਹੋ ਜਾਂਦੇ ਹੈ ਤੇ ਉਹਨਾਂ ਦੇ ਵਿੱਚ ਇਤਨੀ ਵਿਚਾਰ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਕਿ ਉਹ ਗੁਰਦਿਆਂ 'ਚ ਵੀ ਜਾਨ ਪਾ ਦਿੰਦੇ ਹੈ, ਲਿਖਣੀ 'ਚ ਇਤਨੀ ਜਾਨ ਆ ਜਾਂਦੀ ਹੈ। ਕਹਿੰਦੇ ਭੋਗਤ ਭੋਗਤ ਭੋਗੀ ਰਸ ਧੀਨ ਹੈ, ਜਿਹੜੇ ਸਾਹਸਿੰਗ ਜੀ ਰਸੋਈ ਦਾ ਕੰਮ ਕਰਨ ਵਾਲੇ ਜਿਹਨੂੰ ਆਪਾਂ ਹਲਵਾਈ ਕਹਿੰਦੇ, ਕਹਿੰਦੇ ਉਹਨਾਂ ਨੂੰ ਵੀ ਕਹਿੰਦੇ ਇਸ ਤਰ੍ਹਾਂ, ਕਹਿੰਦੇ ਹਰ ਰੋਜ਼ ਇਹ ਕਿਰਤ ਕਰਦਿਆਂ ਕਰਦਿਆਂ ਤੇ ਉਹ ਵੀ ਮਹਾਰ ਹੋ ਜਾਂਦੇ ਹੈ। ਭਾਈ ਗੁਰਦਾਸ ਜੀ ਇਹ ਪ੍ਰਮਾਣ ਦਿੰਦੇ ਨੇ, ਹੀਰਿਆਂ ਦੀ ਪਰਖ ਕਰਨ ਵਾਲੇ, ਸੁਣਦਿਆਂ ਸੁਣਦਿਆਂ ਵਿਦਵਾਨ ਬਣਨ ਵਾਲੇ, ਤੇ ਸੁਗਧਿਆਂ ਸੁਗਧਿਆਂ ਸੁਗੰਧੀਆਂ ਵਾਲੀਆਂ ਵਸਤੂਆਂ ਦਾ ਗਿਆਨ ਪ੍ਰਾਪਤ ਕਰਨ ਵਾਲੇ, ਤੇ ਇਸੇ ਤਰ੍ਹਾਂ ਹੀ ਜਿਹੜਾ ਹੈ ਸਾਹਸਿੰਗ ਜੀ ਤੇ ਲਿਖਦਿਆਂ ਲਿਖਦਿਆਂ ਲੇਖਕ ਪੜ੍ਹਨ ਵਾਲੇ, ਅਤੇ ਇਸੇ ਤਰ੍ਹਾਂ ਸਾਹਸਿੰਗ ਜੀ ਪਦਾਰਥਾਂ ਦੀ ਸਵਾਦ ਚੱਕਦਿਆਂ ਚੱਕਦਿਆਂ ਉਹਦੀ ਗਿਆਤ ਪ੍ਰਾਪਤ ਕਰਨ ਵਾਲੇ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਚਲਤ ਚਲਤ ਠਿਕਾਣਾ ਪਹੁੰਚੋ ਜਾਏ, ਕਿਸੇ ਨੇ ਕਿਸੇ ਮੰਜ਼ਿਲ 'ਤੇ ਜਾਣਾ, ਕਹਿੰਦੇ ਉਹ ਪਹਿਲਾਂ ਤੁਰਨਾ ਤਾਂ ਪੈਣੀ ਆ ਨਾ, ਜੇ ਘਰ ਬੈਠੇ ਹੀ ਗਏ ਮੈਂ ਉੱਥੇ ਪਹੁੰਚ ਜਾਊਂਗਾ, ਨਹੀਂ ਜਾਇਆ ਜਾਣਾ, ਪਹਿਲਾਂ ਤੁਰੇ ਤਾਂ ਸਹੀ, ਫਿਰ ਪਹੁੰਚੋ ਠਿਕਾਣੇ ਜਾਏ, ਫਿਰ ਉਹ ਸਾਹ ਜਦੋਂ ਤੁਰੇਗਾ ਆਖਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਏਗਾ। ਤੇ ਅਖੀਰ ਵਿੱਚ ਕਹਿੰਦੇ ਹਨ, ਕਹਿੰਦੇ ਖੋਜਤ ਖੋਜਤ ਗੁਰ ਸ਼ਬਦ ਲਈ ਰਲੀਨ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜੇ ਵਿਗਿਆਸੂ ਨੇ ਜਦੋਂ ਹਰ ਰੋਜ਼ ਹੀ ਬੰਦੇ ਖੋਜ ਦਿਲ ਹਰ ਰੋਜ਼ ਨਾ ਤਦ ਪਰੇਸ਼ਾਨੀ ਮਾਹੇ, ਜਦੋਂ ਹਰ ਰੋਜ਼ ਹੀ ਆਪਣੇ ਆਪ ਦੀ ਖੋਜ ਕਰਦੇ ਨੇ, ਕਹਿੰਦੇ ਖੋਜ ਖੋਜ ਗੁਰ ਸ਼ਬਦ ਲਈ ਰਲੀਨ ਹੈ, ਇੱਕ ਦਿਨ ਐਸਾ ਆ ਜਾਂਦਾ ਜਿਹੜੀ ਸੁਰਤ ਹੈ ਉਹ ਸ਼ਬਦ ਦੇ ਵਿੱਚ ਲੀਨ ਹੋ ਜਾਂਦੀ ਹੈ। ਸਾਹਸਾ ਜੀ ਜਿਹੜੇ ਨਾ ਕਈ ਕਈ ਸਾਲਾਂ ਦੇ ਲੱਗੇ ਹੋਏ ਨੇ, ਉਹਨਾਂ ਦਾ ਅਨੁਭਵ ਹੈ ਕਈ ਵਾਰੀ ਸੁਰਤ ਟਿਕ ਜਾਂਦੀ ਹੈ ਤੇ ਸੁਰਤ ਦੇ ਵਿੱਚ ਜਾਪ ਕਰਦਿਆਂ ਦਾ ਕੋਈ ਅਨੋਖਾ ਜਿਹਾ ਰਸ ਆਉਂਦਾ ਹੈ। ਉੱਥੇ ਭਾਈ ਗੁਰਦਾਸ ਜੀ ਉਹਦਾ ਹਵਾਲਾ ਦੇ ਰਹੇ, ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਜਿਹੜੇ ਪਰਮਾਤਮਾ ਦੇ ਰਸ ਵਿੱਚ ਜਿਹੜਾ ਲੀਨ ਹੋਣਾ ਚਾਹੁੰਦੇ ਨੇ, ਕਹਿੰਦੇ ਉਹਨਾਂ ਨੂੰ ਇਸ ਪਾਸੇ ਪਹਿਲਾਂ ਸੁਣਨਾ ਪੈਣਾ। ਪਰ ਸਾਹਸਾ ਜੀ ਕੀਤਾ ਕੀ ਜਾਵੇ, ਜਿਹੜੇ ਦਰਿਆਵੀ ਜਿਹੜੇ ਰਸ ਨੇ ਇਸ ਪਾਸੇ ਤੁਰਨੇ ਨਹੀਂ ਦਿੰਦੇ ਹਨ। ਸੰਤ ਰਾਮਦਾਸ ਹੋਏ ਹੈ, ਉਹ ਸੰਤ ਰਾਮਦਾਸ ਕਹਿੰਦੇ ਹੈ, ਕਹਿੰਦੇ ਰਾਮਦਾਸ ਚਾਹ ਝੂੜੀ ਸਭ ਨੀਚੋਂ ਤਰਵੀਚ, ਤੂੰ ਤਾਂ ਕੇਵਲ ਬ੍ਰਹਮ ਸਾਜੇ ਚਾਹ ਨਾ ਹੋਤੀ ਬੀਜ, ਚਾਹ ਨਾ ਵਾਸਨਾ ਦੀ ਹੈ, ਜਿਹੜੀਆਂ ਵਾਸਨਾਵਾਂ ਨੇ ਨਾ, ਕਹਿੰਦੇ ਸਭ ਤੋਂ ਨੀਚਾ ਤੋਂ ਨੇ ਕਿਹਨੂੰ ਮਿਲੇ, ਕਹਿੰਦੇ ਤੂੰ ਤਾਂ ਕੇਵਲ ਬ੍ਰਹਮ ਸਾਜੇ ਚਾਹ ਨਾ ਹੋਤੀ ਬੀਜ, ਜੇ ਤੇਰੇ ਵਿਚਕਾਰ ਇਹ ਵਾਸਨਾ ਨਾ ਹੋਵੇ ਨਾ, ਕਹਿੰਦੇ ਤੂੰ ਤਾਂ ਫਿਰ ਰੱਬ ਰੂਪ ਹੀ ਹੈ ਨਾ, ਪਰ ਜਿਹੜੀ ਇਹ ਵਾਸਨ ਹੈ ਇਹ ਇਨਸਾਨ ਨੂੰ ਕਦੇ ਟਿਕਣ ਨਹੀਂ ਦਿੰਦੀ, ਕਦੇ ਸੁੱਤ ਨੂੰ ਟਿਕਣ ਨਹੀਂ ਦਿੰਦੀ। ਇਥੋਂ ਤੱਕ ਮਹਾਰਾਜ ਕਹਿੰਦੇ ਨੇ, ਥਾਕੇ ਨਾਇਣ ਸਰਵਨ ਤੁਨ ਥਾਕੇ, ਥਾਕੀ ਸੁੰਦਰ ਕਾਇਆ ਜਰਾ ਮਹਾਰਾਜ ਦੀ ਹੱਥ ਸਭ ਥਾਕੀ ਇਹ ਨਾ ਥਾਕ ਸਮਾਇਆ। ਨੇਤਰ ਵੀ ਜਵਾਬ ਦੇ ਜਾਂਦੇ ਹੈ, ਕੰਨ ਵੀ ਸੁਣ ਤੋਂ ਜਵਾਬ ਦੇ ਜਾਂਦੇ ਨੇ, ਜਿਹੜੇ ਦੰਦ ਵੀ ਝੜ ਜਾਂਦੇ ਹੈ, ਸਰੀਰ ਵੀ ਜਵਾਬ ਦੇ ਜਾਂਦਾ ਹੈ, ਤੇ ਸਾਰੀ ਇਹ ਵੀ ਅਵਸਥਾ ਹੋ ਜਾਂਦੀ ਹੈ। ਦੇਖੋ ਆਪਣੀਆਂ ਕਈ ਵਾਰੀ ਜਵਾਨ ਅਵਸਥਾ ਵਿੱਚ ਵੀ ਕਈ ਵਾਰੀ ਅੱਖਾਂ ਦੀ ਜਿਹੜੀ ਨਿਗਾਹ ਘੱਟ ਜਾਂਦੀ ਹੈ, ਇਹਦਾ ਇਲਾਜ ਹੈ। ਡਾਕਟਰ ਲਾਲ ਤੱਕ ਡਾਕਟਰ ਕੋਲ ਜਾਓ, ਕਹਿੰਦੇ ਕੋਈ ਗੱਲ ਨਹੀਂ, ਜਿਹੜੀ ਅਹਿਲਤ ਲੱਗ ਜਾਏਗੀ ਦਵਾਈਆਂ ਦਾ ਉਪਚਾਰ ਕਰ ਲੈ ਤੇ ਨਿਗਾਹ ਬਣ ਜਾਏਗੀ, ਨਿਗਾਹ ਬਣ ਜਾਂਦੀ ਹੈ। ਕੰਨਾਂ ਤੋਂ ਸੁਣਨ ਹਟ ਜਾਏ, ਉਹ ਮਸ਼ੀਨ ਲਾ ਦਿੰਦੇ ਸੁਣਨ ਲੱਗ ਪੈਂਦੇ। ਜੇਕਰ ਦੰਦ ਜਵਾਬ ਲੈ ਜਾਣ, ਦੰਦ ਜੀ ਨਵੇਂ ਲੱਗ ਜਾਂਦੇ ਨੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀਤਾ ਕੀ ਜਾਏ, ਇੱਕ ਦਿਨ ਫਿਰ ਐਸੀ ਅਵਸਥਾ ਵੀ ਆ ਜਾਂਦੀ ਹੈ ਕਿ ਡਾਕਟਰ ਕੁਝ ਨਹੀਂ ਕਰ ਸਕਦਾ, ਬੈਠੇ ਕੁਝ ਨਹੀਂ ਕਰ ਸਕਦਾ। ਉਹ ਅਵਸਥਾ ਆ ਜਾਂਦੀ ਹੈ, ਪਰ ਕਿਤੇ ਉਸ ਅਵਸਥਾ ਆਉਣ ਤੋਂ ਪਹਿਲਾਂ ਜੇ ਕਿਤੇ ਤੂੰ ਸੱਚੇ ਰਸ ਨਾਲ ਜੁੜ ਜਾਵੇ ਨਾ, ਇਹ ਫਿਰ ਤੈਨੂੰ ਕਿਸੇ ਪ੍ਰਕਾਰ ਦੁੱਖ ਨੇੜੇ ਆ ਹੀ ਨਹੀਂ ਸਕਦਾ। ਕਹਿੰਦੇ ਉਹ ਤਾਂ ਫਿਰ ਡਾਕਟਰ ਕੁਝ ਨਹੀਂ ਕਰ ਸਕੇਗਾ। ਫਿਰ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਆਪਾਂ ਨੂੰ ਸਮਝਾਉਂਦੇ ਆ, ਮਹਾਰਾਜ ਕਹਿੰਦੇ ਸਿਰ ਕੰਪਿਓ ਪਗ ਡਗਮ ਗਏ ਨੈਣ ਜੋਗ ਤੇ ਹੀਨ। ਕਹਿੰਦੇ ਸਿਰ ਕੰਬਣ ਲੱਗ ਗਿਆ, ਪੈਰ ਵੀ ਲਟਕਣਾਉਂਦੇ ਨੇ, ਤੁਰਿਆ ਨਹੀਂ ਜਾਂਦਾ। ਜਿਹੜੀ ਨੈਣ ਜੋਤ ਜਿਹੜੀ ਜੋਤ ਹੈ ਉਹ ਵੀ ਚਲੀ ਜਾਂਦੀ ਹੈ। ਫਿਰ ਡਾਕਟਰ ਕਹਿੰਦਾ ਵੀ ਹੁਣ ਨਹੀਂ ਕੁਝ ਹੋ ਸਕਦਾ, ਉਹ ਸਮਾਂ ਲੰਘ ਗਿਆ ਮੰਦੇ ਦਾ, ਹੁਣ ਤਾਂ ਤੂੰ ਅੱਗੇ ਦੀ ਤਿਆਰੀ ਕਰ। ਸਾਹਿਬ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸਿਰ ਕੰਬਿਓ ਪਗ ਡਗਮਗਨ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਧ ਭਈ ਤਉ ਨ ਹਰਿ ਰਸਲੀਨ। ਕਹਿੰਦੇ ਇਹ ਜੀਵ ਦੀ ਹਾਲਤ ਹੋ ਜਾਂਦੀ ਹੈ, ਫਿਰ ਵੀ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆ ਰਿਹਾ। ਕਿਉਂ? ਕਿਉਂਕਿ ਮਰ ਕਹਿੰਦੇ ਵੇਖੋ ਸੁਰਤ ਅਜੋ ਸੁਖ ਆਸਾ, ਜਿਹੜੀ ਸੁਰਤ ਹੈ ਉੱਚੀ ਖੜੀ ਹੈ। ਭਾਵੇਂ ਸਰੀਰ ਦੀ ਅਵਸਥਾ ਤਾਂ 70 ਤੋਂ ਟੱਪ ਗਈ ਹੈ, ਪਰ ਮਨ ਉੱਚੀ ਖੜੇ। ਆਪਾਂ ਵੇਖਦੇ ਹਾਂ ਨਾ, 70-70 ਸਾਲ ਦੇ ਵੀ ਕਈ ਆਪਣਾ ਸਾਹ ਸਾਹਿਬ ਦਾੜੇ ਨੂੰ ਰੰਗ ਲਾ ਲੈਂਦੇ ਹੈ, ਰੰਗ ਲਾਉਂਦੇ ਨਾ ਕਈ ਆਪਾਂ। ਇਹ ਪ੍ਰਮਾਣ ਮਹਾਰਾਜ ਇਸ ਕਰਕੇ ਦੀਵਾਲੀ ਮਹਾਰਾਜ ਦਿੰਦੇ ਆ, ਮਹਾਰਾਜ ਕਹਿੰਦੇ ਜੇ ਜਰ ਵਾਣਾ ਪਰ ਹੈ ਜਰ ਵੇਸ ਕਰੇਂਦੀ ਆਈ ਹੈ। ਜਰ ਕੀ ਬੜੇਪੇ ਦਾ ਵਾਣਾ ਰੰਗ ਜਾਏ, ਕਹਿੰਦੇ ਕਿ ਬੜੇਪੇ ਨੂੰ ਲੁਕਾਉਣ ਵਾਸਤੇ ਰੰਗ ਲਾ ਲੈਂਦੇ ਹੈ, ਪਰ ਜਰ ਵੇਸ ਕਰੇਂਦੀ ਆਈ ਹੈ। ਜਿਹੜੇ ਹੁਣ ਆਪਣੇ ਮੂੰਹ ਦੇ ਨਾਲ ਰੰਗ ਲਾਉਂਦੇ ਹੈ ਨਾ, ਕਈ ਇਸ ਤਰ੍ਹਾਂ ਦੇ ਉਪਚਾਰ ਕਰਦੇ ਹੈ, ਉਹ ਤੋਂ ਇਹੀ ਸੰਕੇਤ ਮਿਲਦਾ ਹੈ ਵੀ ਜਿਹੜਾ ਸਰੀਰ ਤਾਂ ਬਹੁਤ ਅੱਗੇ ਲੰਘ ਗਿਆ, ਪਰ ਮਨ ਉੱਤੇ ਖੜੇ। ਇਹ ਮਨ ਕਹਿੰਦਾ ਕਿ ਮੇਰੇ ਸਰੀਰ ਆ, ਤੂੰ ਜੇ ਪਿੱਛੇ ਆ ਜਾਏ ਮੈਂ ਤਾਂ ਅੱਗੇ ਹੀ ਆ ਸਕਦਾ, ਤੂੰ ਹੀ ਪਿੱਛੇ ਆ ਜਾ, ਮੁੜ ਕੇ ਪਹਿਲਾਂ ਵਾਲੀ ਅਵਸਥਾ ਭਾਲਦਾ। ਇਸ ਕਰਕੇ ਕਿਸੇ ਵਿਦਵਾਨ ਨੇ ਕਿਹਾ, ਉਹ ਕਹਿੰਦੇ ਨੇ ਕਿ ਚਾਰ ਪੁਰਾਣਾ ਮਨ ਨਇਆ ਰੀਤ ਵਹੀ ਸੁਭਾਓ। ਕਹਿੰਦੇ ਚਮਤਾ ਪੁਰਾਣਾ ਹੋ ਜਾਂਦਾ ਪਰ ਮਨ ਨਹੀਂ ਪੁਰਾਣਾ ਹੁੰਦਾ। ਰੀਤ ਵਹੀ ਸੁਭਾਓ, ਸੁਭਾਅ ਉਹੀ ਨੇ, ਉਹੀ ਮਨ ਦੀਆਂ ਚੰਚਲਤਾਈਆਂ ਨੇ। ਕਹਿੰਦੇ ਰੀ ਜਵਾਨੀ ਵਾਵੀ ਇੱਕ ਵਾਰ ਕਰਿਆ। ਉਹ ਪ੍ਰਸਾਦ ਸਿੰਘ ਜੀ ਇਹ ਕੁਦਰਤ ਦਾ ਅਟਲ ਨਿਯਮ ਹੈ, ਇਸ ਨਿਯਮ ਤੋਂ ਕੋਈ ਮੁਕਰ ਨਹੀਂ ਹੋ ਸਕਦਾ। ਇਹ ਸੰਸਾਰ ਵਿੱਚ ਹਰੇਕ ਚੀਜ਼ ਆਉਣੀ ਜਾਣੀ ਹੈ, ਜਿਹੜੀ ਚੀਜ਼ ਆਈ ਹੈ ਉਹਨੇ ਚਲੇ ਜਾਣਾ ਹੈ। ਪਰ ਕਿਸੇ ਵਿਦਵਾਨ ਨੇ ਕਿਹਾ, ਕਹਿੰਦੇ ਪ੍ਰਮਾਤਮਾ ਤੇਰੀਆਂ ਮੈਂ ਹਜੇ ਤੋਂ ਤੇਰੀ ਕੁਦਰਤ ਤੋਂ ਬਲਿਹਾਰ ਜਾਂਦਾ, ਪਰ ਕਹਿੰਦੇ ਤੇਰੀ ਹਰ ਇੱਕ ਚੀਜ਼ ਵਸਤੂ ਇੱਥੇ ਆਉਣ ਜਾਣ ਵਾਲੀ ਹੈ। ਇਹ ਮੇਰੇ ਮੌਲਾ, ਤੇਰੀ ਦੁਨੀਆ ਮੈਂ ਫਾਨੀ ਦੇਖੀ, ਦੁਨੀਆ ਤੇਰੀ ਨਾਸਵਾਨ ਹੈ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਵੇਖੀ, ਹਰ ਇੱਕ ਚੀਜ਼ ਆਉਣ ਜਾਣ ਵਾਲੀ ਹੈ। ਪਰ ਕਹਿੰਦੇ ਜੋ ਆ ਕੇ ਨਾ ਜਾਏ ਵੋ ਬੁਢੇਪਾ ਵੇਖਾ, ਜੋ ਕਹਿੰਦੇ ਜਾ ਕੇ ਨਾ ਆਏ ਵੋ ਜਵਾਨੀ ਦੇਖੀ। ਇੱਕ ਵਾਰੀ ਬੁਢੇਪਾ ਆ ਗਿਆ, ਮੁੜ ਕੇ ਵਾਪਸ ਨਹੀਂ ਜਾਂਦਾ। ਜਵਾਨੀ ਚਲੀ ਗਈ, ਉਹ ਮੁੜ ਕੇ ਵਾਪਸ ਨਹੀਂ ਆਉਣੀ। ਬੁਢੇਪਾ ਆ ਗਿਆ, ਮੁੜ ਕੇ ਵਾਪਸ ਨਹੀਂ ਜਾਂਦਾ। ਇਹ ਤਾਂ ਅਟਲ ਸਚਾਈ ਹੈ ਨਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਕਹੋ ਨਾਰ ਕਿ ਵਿਧ ਭਈ ਤਉ ਨ ਹਰਿ ਰਸਲੀਨ। ਕਹਿੰਦੇ ਫਿੱਕੇ ਨੂੰ ਨਾਮ ਦੇ ਰਸਤਾ ਫਿਰ ਨਹੀਂ ਆਇਆ, ਤੇ ਇਹ ਅਵਸਥਾ ਬਣ ਗਈ। ਕਿਉਂ ਨਹੀਂ ਰਸ ਆ ਰਿਹਾ? ਕਿਉਂਕਿ ਜੇ ਜੀ ਕਰਮ ਜੀਵ ਸਾਰੀ ਜ਼ਿੰਦਗੀ ਕਰਦਾ ਰਿਹਾ ਨਾ, ਜਿਵੇਂ ਰੱਸੀ ਨੂੰ ਕਹਿੰਦੇ ਵੱਟ ਦੇ ਦਿਓ, ਰੱਸੀ ਨੂੰ ਵੱਟ ਦਿੱਤਾ ਨਾ, ਰੱਸੀ ਸੜ ਜਾਂਦੀ, ਉਹਦਾ ਵੱਟ ਨਹੀਂ ਜਾਂਦਾ, ਸੜ ਜਾਏਗੀ, ਉਹਦਾ ਵੱਟ ਨਹੀਂ ਜਾਂਦਾ। ਇਸੇ ਤਰੀਕੇ ਮਨ ਦੀ ਰੂਪੀ ਰੱਸੀ ਨੂੰ ਐਸੇ ਵੱਟ ਚੜ੍ਹ ਜਾਂਦੇ ਆ ਨਾ ਦੁਨਿਆਵੀ ਰਸਾਂ ਦੇ, ਸਰੀਰ ਦੀ ਅਵਸਥਾ ਐਸੀ ਹੋ ਜਾਂਦੀ ਹੈ। ਥਾਕੇ ਨੈਣ ਸਰਵਨ ਕੁਲ ਕਾਕੇ ਥਾਕੀ ਸੁੰਦਰ ਕਾਇਆ, ਜਰਾ ਮਰਾ ਦੀ ਹਾਲਤ ਕਰ ਚਾਕੀ ਇੱਕ ਨਾ ਥਾਕ ਸਮਾਇਆ। ਸਭ ਕੁਝ ਥੱਕ ਜਾਂਦਾ ਹੈ, ਪਰ ਇਹ ਮਾਇਆ ਨਹੀਂ ਥੱਕਦੀ। ਮਾਇਆ ਦੀ ਜਿਹੜੀ ਚਾਹ ਹੈ ਇਹ ਖੜਾ ਛੱਡਦੀ। ਹਾਲਾਂਕਿ ਗੁਰਮਤਿ ਇਹ ਕਹਿ ਰਹੀ ਹੈ ਕਿ ਇਹ ਇਨਸਾਨ ਜਿਹੜੀ ਇਹ ਮਾਇਆ ਹੈ ਨਾ, ਮਾਇਆ ਝੂਠੀ ਕਾਰਨ ਹੈ। ਜਿਹੜਾ ਜੀਵ ਹੈ ਨਾ, ਕੀ ਕਰਦਾ ਹੈ? ਸੁੱਤੇ ਨਾਲ ਸੁੱਤਰੇ ਸੰਖ ਮਾਇਆ ਝੂਠੀ ਕਾਰਨ ਹੈ। ਜੀਵੇ ਨੇਕਾਂ ਸੁੱਤੇ ਪਏ ਨੇ ਮਾਇਆ ਦੇ ਵਿੱਚ, ਮਾਇਆ ਗੁਰੂ ਨਾ ਵਿਸਰੇ ਮੰਗੇ ਦਮਾ ਦਮ ਤੁਰਬ ਚਿਤਨ ਆਵੀ ਦਾਨ ਕਰੇਗੀ ਕਰਮ ਹਰੇਕ ਦਮ ਕੇ ਸਵਾਸ ਨਾਲ ਮਾਇਆ ਜੀ ਮੰਗ ਕਰੇ। ਤੇ ਮਹਾਰਾਜ ਜੀ ਨੇ ਕਹਿੰਦੇ ਇਹਨ ਜਗ ਮਾਇਆ ਜਗਦੀਸ ਵਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜਾ ਜਨ ਕੋ ਦਿਨ ਕਹਾ ਕਰੇ ਵਿਚਾਰੇ। ਕਹਿੰਦੇ ਥੋੜਾ ਸਮਾਂ ਵੀ ਕਦੇ ਪਰਮਾਤਮਾ ਦੇ ਨਾਲ ਕਦੇ ਪ੍ਰੀਤੀ ਪੈਦਾ ਨਹੀਂ ਹੁੰਦੀ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਜਿਹਨਾਂ ਦੀ ਐਸੀ ਅਵਸਥਾ ਬਣ ਗਈ ਜਿਹਦੇ ਗੁਰੂ ਜਾਲੂ ਹੋਇਆ ਮਿਹਰਬਾਨ ਹੋਇਆ ਕਹਿੰਦੇ ਉਦੋਂ ਤੱਕ ਮੈਂ ਬਲਿਹਾਰ ਜਾਵਾਂ ਸਦਕੇ ਜਾਵਾਂ। ਹਾਂ ਤਿੰਨ ਕੋਲ ਕੰਧਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਕਹਿੰਦਾ ਕਦੋਂ ਕਦੇ ਜਿਹੜੀ ਮਾਇਆ ਨੂੰ ਕਦੇ ਹੱਥ ਨਾ ਲਾਵੇ ਮਨ ਕਰਕੇ ਕਦੇ ਪਕੜ ਨਾ ਕਰੇ। ਪਰ ਸਾਧ ਜਦੋਂ ਇਹ ਜਿਹੜਾ ਮਨ ਹੈ ਨਾ ਲੋਭ ਵਿੱਚ ਇਤਨਾ ਖਚਤ ਹੋ ਜਾਂਦਾ ਫਿਰ ਇਹ ਵੇਖਦਾ ਨਹੀਂ ਹੈ। ਫਿਰ ਤਾਂ ਸਾਧ ਸੰਗਤ ਜੀ ਇਹ ਮੁਰਦਿਆਂ ਦੀਆਂ ਕੌਰਾਂ ਕੱਟ ਲੈਂਦਾ ਮੁਰਦਿਆਂ ਦੇ ਮੂੰਹ ਤੋਂ ਵੀ ਕੱਢ ਲੈਂਦਾ। ਕਾਲੂ ਬਾਦਸ਼ਾਹ ਇਹ ਕੁਛ ਕੀਤਾ ਸੀ ਨਾ ਕਿ ਕਾਲੂ ਬਾਦਸ਼ਾਹ ਨੇ ਮੁਰਦਿਆਂ ਦੀਆਂ ਤੇ ਮੂੰਹਾਂ ਦੇ ਵਿੱਚੋਂ ਵੀ ਪੈਸੇ ਕੱਢ ਕੌਰਾਂ ਕਟਾ ਦਿੱਤੀਆਂ ਸਨ। ਇਹ ਐਸੀ ਜੀਵਨ ਦੀ ਹਾਲਤ ਹੋ ਜਾਂਦੀ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਨੇ ਕੀ ਬੁਝੀ ਹੈ ਲਾ ਤੋਰੇ ਕੋੜ ਜੋਰੇ ਤਲਾ ਤੋਰੇ ਮਨ ਨਹੀਂ ਹੋੜੇ ਪਰੇ ਪਰੇ ਦੂਜੀ ਹੈ ਅੱਗੇ ਅੱਗੇ ਕੋਈ ਹੋਰ ਮੈਂ ਇਕੱਠੀ ਕਰਨਾ ਵਾ ਹੋਰ ਇਕੱਠੀ ਕਰਨਾ ਵਾ ਪਰ ਕਹਿੰਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸ਼ਾਂਤੀ ਕਦੋਂ ਆਏਗੀ ਤ੍ਰਿਸ਼ਨਾ ਬੁਝ ਹੈ ਪਰ ਕਹੇ ਨਾਮ ਪਰਮਾਤਮਾ ਦੇ ਨਾਮ ਨੇ ਵੀ ਇਹ ਤ੍ਰਿਸ਼ਨਾ ਬੁਝਾਉਣੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਰਾ ਮਰਾ ਦੀ ਹਾਕ ਸਭ ਥਾਕੀ ਇੱਕ ਨਾ ਥਾਕ ਸੰਭਾਇਆ। ਪਰ ਜਿਹੜੀ ਮਾਇਆ ਦੀ ਜਿਹੜੀ ਚਾਹ ਹੈ ਇਹ ਅੰਦਰੋਂ ਇਹ ਮਿਲਦੀ ਹੈ। ਇਹ ਜੀਵ ਕਹਿੰਦਾ ਮੈਂ ਹੋਰ ਇਕੱਠੀ ਕਰ ਲਵਾਂ। ਦੇਖੋ ਆਪਾਂ ਖਾਂਦੇ ਹਾਂ ਨਾ ਕੋਈ ਪਦਾਰਥ ਖਾਂਦੇ ਹਾਂ ਇੱਕ ਵਾਰੀ ਐਸਾ ਸਮਾਂ ਆ ਜਾਂਦਾ ਮਨ ਜਿਹੜਾ ਮਨ ਉਹ ਤੋਂ ਪਤਾ ਜਾਂਦਾ ਮਨ ਅੱਕ ਜਾਂਦਾ। ਕੱਪੜੇ ਪਹਿਨਦਿਆਂ ਕੱਪੜਿਆਂ ਤੋਂ ਵੀ ਕਈ ਵਾਰੀ ਜਿਹੜਾ ਮਨ ਹੈ ਉਹ ਤੋਂ ਪਤਾ ਜਾਂਦਾ। ਹਰੇਕ ਵਸਤੂ ਤੋਂ ਕਦੇ ਮਨ ਪਤਾ ਜਾਂਦਾ ਪਰ ਕਹਿੰਦੇ ਮਾਇਆ ਜੀ ਐਸੀ ਖੇਡ ਹੈ ਇਹ ਤੋਂ ਕਦੇ ਮਨ ਅੱਕਦਾ ਨਹੀਂ ਜਦੋਂ ਤੱਕ ਕਿਤੇ ਬਿਰਤੀ ਅੰਤਰਮੁਖ ਨਾ ਹੋ ਰਹੀ। ਖੇਡ ਤਾਂ ਮਨ ਜਿਹੜਾ ਇਸ ਪਾਸੋਂ ਮੁੜ ਜਾਂਦਾ ਨਹੀਂ ਤਾਂ ਕਦੇ ਮਨ ਜਿਹੜਾ ਇਹ ਕਦੇ ਇਸ ਪਾਸੋਂ ਮੋੜਨਾ ਨਹੀਂ ਚਾਹੁੰਦਾ ਕਿ ਮੈਂ ਹੋਰ ਇਕੱਠੀ ਕਰ ਲਵਾਂ ਹੋਰ ਇਕੱਠੀ ਕਰ ਲਵਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਨਾਮ ਦਾ ਰਸ ਕਿੱਥੋਂ ਆਏਗਾ। ਮਾਇਆ ਮਨੋਂ ਦਾ ਵਿਸਰੈ ਮੰਗੇ ਦਮਾ ਦਮ ਸੁਭਰਭ ਚਿਤਨ ਆਵੇ ਨਾਚ ਕਦੇ ਨਹੀਂ ਕਰਮ। ਪਰ ਕਬੀਰ ਜੀ ਕਹਿੰਦੇ ਨੇ ਕਹਿੰਦੇ ਜਿਹੜੀ ਕੂੰਜ ਹੈ ਨਾ ਕੂੰਜ ਉਡੇ ਉਡ ਆ ਗਿਆ ਸਹਿ ਕੁਸਾ ਜਿਸ ਪਾਛੇ ਬਚਰੇ ਛੜਿਆ ਉਹਦਾ ਅਤੇ ਭਾਈ ਭਗਤ ਕਬੀਰ ਜੀ ਪ੍ਰਮਾਣ ਦਿੰਦੇ ਨੇ। ਭਗਤ ਕਬੀਰ ਜੀ ਕਹਿ ਰਹੇ ਹੈ ਕਹਿੰਦੇ ਜੈਸੇ ਬਚਰੇ ਕੂੰਜ ਮਨ ਮਾਇਆ ਮਨ ਤਾਰੇ ਕਹਿੰਦੇ ਚੁੱਕ ਚੂ ਚ ਤਾਰੇ ਪੀ ਚੁੱਕੇ ਚੁੱਕ ਚ ਤਾਰੇ ਕਹਿੰਦੇ ਜਿਹੜੀ ਕੂੰਜ ਹੈ ਨਾ ਉਹ ਚੋਗਾ ਚੁੱਕਦੀ ਹੈ ਹਰੇਕ ਚੋਗੇ ਦੇ ਨਾਲ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ। ਕਹਿੰਦੇ ਫਿਰ ਕਹਿੰਦੇ ਜੀਵ ਦੀ ਵੈਸੇ ਐਸੀ ਵਸਤਾ ਹੋ ਰਹੀ ਹੈ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਤਾ ਰਹੇ ਕਹਿੰਦੇ ਬੱਚਿਆਂ ਨੂੰ ਕੂੰਜ ਜਿਹੜੀ ਹੈ ਉਹ ਯਾਦ ਕਰਦੀ ਹੈ। ਕਹਿੰਦੇ ਇਸੇ ਤਰ੍ਹਾਂ ਚਾਹੀਦਾ ਤਾਂ ਇਹ ਸੀ ਕਿ ਇਨਸਾਨ ਕਿ ਹਰੇਕ ਬੁੱਧੀ ਦੇ ਨਾਲ ਹਰੇਕ ਸਵਾਸ ਦੇ ਨਾਲ ਪਰਮਾਤਮਾ ਨੂੰ ਯਾਦ ਕਰੇ ਪਰ ਕਹਿੰਦੇ ਮਨ ਮਾਇਆ ਮਮਤਾ ਰਹੇ ਪਰ ਇਹ ਮਨ ਨੂੰ ਮਾਇਆ ਦੀ ਮਮਤਾ ਨਾ ਕਰੀਏ ਤਾਂ ਨਾਮ ਦਾ ਰਸ ਕਿੱਥੋਂ ਆਏਗਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਜਿਹੜੇ ਜਨ ਪਰਮਾਤਮਾ ਦੇ ਨਾਮ ਨੂੰ ਕਿ ਰਸਾਇਣ ਵਿੱਚ ਕਿਤੇ ਗੀਧੇ ਕੀੜੇ ਇੱਛਾਵਾਨ ਹੋਏ ਨੇ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ। ਚਰਨ ਕਮਲ ਪ੍ਰੇਮ ਭਗਤੀ ਵੀ ਦੇ ਕਹਿੰਦੇ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਜੋ ਪਰਮਾਤਮਾ ਦੇ ਚਰਨ ਕਮਲ ਹਨ ਉਹਦਾ ਨਾਮ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦੇ ਪ੍ਰੇਮ ਦੇ ਵਿੱਚ ਭਗਤੀ ਵਿੱਚ ਵੀਧੇ ਕੀੜੇ ਬੰਨੇ ਜਾਂਦੇ ਨੇ ਉਹ ਸਦਾਕਾਰ ਹੋ ਜਾਂਦੇ ਨੇ ਇੱਕ ਮਿੱਕ ਹੋ ਜਾਂਦੇ ਹੈ। ਇਸ ਸਾਧ ਜੀ ਇਸ ਤਰ੍ਹਾਂ ਬਿੰਨੇ ਜਾਂਦੇ ਹੈ ਜਿਸ ਤਰ੍ਹਾਂ ਦਾਜ ਰੂਪ ਦੇ ਵਿੱਚ ਜਿਹੜੇ ਸੁਖੈਦ ਤਰੀਕੇ ਦੇ ਨਾਲ ਜਿਹਨਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਗੁਰੂ ਘਰ ਵਿੱਚ ਅਨੇਕਾਂ ਪ੍ਰਮਾਣ ਨੇ। ਪਰ ਸਾਧ ਸਿੰਘ ਜੀ ਇੱਥੇ ਪ੍ਰੇਮ ਦੀ ਗੱਲ ਹੈ ਕਿ ਜਿਹੜੇ ਫਿਰ ਗੁਰਬਾਣੀ ਦੇ ਵਿੱਚ ਨਾਮ ਵਿੱਚ ਜਿਹੜੇ ਕਿਸੇ ਨੇ ਤਦਾਕਾਰ ਹੋਏ ਨੇ ਨਾ ਭਾਵੇਂ ਉਹਨਾਂ ਦਾ ਬੰਦ ਬੰਦ ਕੱਟਿਆ ਜਾਵੇ ਪਰ ਨਾਮ ਨਹੀਂ ਭੁੱਲਦਾ ਉਹਨਾਂ ਨੂੰ ਜਿਹੜਾ ਇਹ ਰਸ ਹੈ ਕਦੇ ਫਿਰ ਸਾਧ ਸਿੰਘ ਜੀ ਉਹ ਦੂਰ ਨਹੀਂ ਹੁੰਦਾ। ਭਾਈ ਮਤੀਦਾਸ ਜੀ ਦੀ ਆਪਾਂ ਵਿਚਾਰ ਲੈ ਲਈਏ ਰੂਪ ਮਾਤਰ ਹੈ ਚਾਂਦਨੀ ਚੌਂਕ ਦੇ ਵਿੱਚ ਇਤਿਹਾਸ ਕਹਿ ਰਹੇ ਹੈ ਕਹਿੰਦੇ ਅੜ ਤੋਂ ਅੜ ਚਰਾਏ ਸੋ ਗਾਰਾ ਕਹਿੰਦੇ ਦੋ ਸਰੀਰ ਦੇ ਦੋ ਫਾੜੇ ਹੋ ਗਏ ਕਹਿੰਦੇ ਪਰਿਓ ਕੱਤੀ ਪਰ ਹੋਏ ਦੋਏ ਫਾਰਾ ਸਰੀਰ ਦੇ ਦੋ ਫਾੜ ਹੋ ਗਏ ਪਰ ਕੀ ਹੋਇਆ ਕਹਿੰਦੇ ਦੇਖ ਸਭ ਕੇ ਅਚਲ ਜਬੜੇ ਦੋਨੋਂ ਤਨ ਤੇ ਜਬ ਜੀ ਬੜੇ। ਇਹ ਹੈ ਨਾਮ ਦਾ ਰਸ ਜਿਨ੍ਹਾਂ ਨੇ ਸਵਾਸ ਸਵਾਸ ਨਾਮ ਜਪਿਆ, ਫਿਰ ਜਦੋਂ ਕੋਈ ਐਸਾ ਸਮਾਂ ਵੀ ਆ ਜਾਂਦਾ ਹੈ ਭਾਵੇਂ ਸਰੀਰ ਦੇ ਦੋ ਪਾੜ ਹੋ ਜਾਣ, ਭਾਵੇਂ ਬੰਧਨ ਕੱਟਿਆ ਜਾਵੇ, ਭਾਵੇਂ ਨੀਹਾਂ ਵਿੱਚ ਚਲੇ ਜਾਣ, ਕਿਉਂਕਿ ਉਹ ਪ੍ਰੇਮ ਭਗਤੀ ਬੀਜੇ ਕਿ ਉਹਨਾਂ ਜਿਹੜਾ ਮਨ ਹੈ ਇਹ ਸੁਰਤ ਹੈ ਉਹ ਪਰਮਾਤਮਾ ਦੇ ਨਾਲ ਬਿੰਨੀ ਗਈ ਹੈ। ਜਿਵੇਂ ਕਿਸੇ ਧਾਗੇ ਦੇ ਵਿੱਚ ਆਪਾਂ ਮਣ ਕੇ ਪੋ ਲੈਂਦੇ ਹਾਂ, ਕਹਿੰਦੇ ਇਸੇ ਲਈ ਜਿਹੜਾ ਉਹਦੀ ਸੁਰਤ ਹੈ, ਸੁਰਤ ਦੇ ਵਿੱਚ ਕਦੇ ਨਾਮ ਇਸ ਤਰ੍ਹਾਂ ਪੋਇਆ ਗਿਆ, ਬਿਨ ਧਾਗੇ ਵੀ ਸੋਈ ਆਨੀ ਮਨ ਹਰ ਭਗਤੀ ਸੰਸੀਵਨਾ। ਉਹਨਾਂ ਜਿਹੜਾ ਮਨ ਹੈ ਭਗਤੀ ਵਿੱਚ ਇਹਨਾਂ ਕਦਾਕਾਰ ਹੋ ਜਾਂਦਾ, ਫਿਰ ਕਦੇ ਉਹ ਪਰਮਾਤਮਾ ਕਦੇ ਭੁੱਲਦਾ ਨਹੀਂ ਹੈ। ਰਹਾਉ ਆਦ ਰਸਾ ਦਿਸੈ ਸਭ ਸਾਰ, ਅੱਗੇ ਸਤਿਗੁਰੂ ਮਹਾਰਾਜ ਜੀ ਬਖਸ਼ ਕਰਦੇ ਨੇ, ਕਹਿੰਦੇ ਜਿਹੜੇ ਤਾਂ ਉਹ ਵੱਡੇ ਭਾਗੀ ਨੇ ਜਿਹਨਾਂ ਨੇ ਨਾਮ ਦਾ ਰਸ ਲੈ ਰਹੇ ਹੈ, ਉਹ ਤਾਂ ਉੱਤੋਂ ਭਾਗਾਂ ਵਾਲੇ ਨੇ, ਪਰ ਜਿਹੜੇ ਕਹਿੰਦੇ ਆਮ ਰਸਾ ਆਮ ਕੀ ਇਹ ਦੁਰਾਲੀ ਇਹ ਰਸ ਨੇ ਨਾ, ਉਹ ਰਸ ਨੇ ਦਿਸੈ ਸਭ ਸਾਰ ਸਾਰ ਨਾਲ ਸਵਾਦ ਹੈ, ਇਹ ਸਾਰੇ ਖੀਰ ਰੂਪ ਹਨ। ਜਦਾਰੀ ਦੇ ਰਸ ਨੇ ਨਾ ਇਹ ਸਾਰੇ ਖੀਰ ਨੇ, ਜਿਵੇਂ ਸਵਾਹ ਕਹਿੰਦੇ ਆਪਣੇ ਸਿਰ ਸਵਾਹ ਪਾ ਰਹੀ ਹੈ, ਬੰਦੇ ਨੇ ਜਿਹਨੇ ਐਸਾ ਕਰਮ ਕਰ ਲਿਆ ਆਪਣੇ ਸਿਰ ਚ ਇਹਨੇ ਸਵਾਹ ਪਾ ਰਹੀ ਹੈ, ਤੇ ਸਤਸੰਗ ਵੀ ਇਹ ਕੁਝ ਹੋ ਰਹੇ। ਤੇ ਮਹਾਰਾਜ ਕਹਿੰਦੇ ਜੇਤਾ ਹੋ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ ਦਾਗ ਦੋਸਤੋਂ ਚੱਲਿਆ ਲਾਏ ਦਰਗਹਿ ਨਾਹੀਂ ਮੈਂ ਸੁਣ ਜਾਏ। ਜੀਵ ਇਹ ਰਸਾਂ ਵਿੱਚ ਫਸਿਆ ਹੋਇਆ ਆਪਣਾ ਮੂੰਹ ਕਾਲਾ ਕਰਕੇ ਜਾਂਦਾ ਹੈ, ਦਰਗਹਿ ਨਾਨ ਬੈਸਣ ਜਾਏ ਦਾਲ ਦੋਸਤ ਨੂੰ ਚੱਲਿਆ ਲਾਏ। ਇਹ ਮਨ ਕਹਿੰਦੇ ਜਿਹੜੇ ਸਾਰੇ ਰਸ ਨੇ ਕਹਿੰਦੇ ਇਹ ਸਵਾਹ ਰੂਪ ਨੇ, ਜੀਵ ਆਪਣੇ ਆਪਣੇ ਅੰਤਰ ਕਰਨ ਦੇ ਉੱਤੇ ਇਹ ਸਵਾਹ ਬਣ ਲੈਂਦਾ। ਇਹ ਮਨ ਕਹਿੰਦੇ ਨਾਮ ਬਿਨਾਂ ਨਹੀਂ ਪਰ ਸੰਸਾਰ, ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਦਾ ਸਾਰਾ ਸੰਸਾਰ ਇਹ ਨਿਰਭਰ ਹੈ, ਭਾਵ ਕਿ ਬੇਅਰਥ ਹੈ, ਆਪਣਾ ਸਭ ਦਾ ਅਨੁਭਵ ਹੈ। ਜਿਤਨੀ ਕਿਸੇ ਦੀ ਉਮਰ ਹੈ ਸਤਸੰਗ ਜੀ, ਆਪਾਂ ਬੜਾ ਕੁਝ ਖਾ ਕੇ ਦੇਖ ਲਿਆ, ਬੜਾ ਕੁਝ ਪਹਿਨ ਕੇ ਵੇਖ ਲਿਆ, ਤੇ ਬੜਾ ਕੁਝ ਸਤਸੰਗ ਜੀ ਵੇਖਿਆ ਵੀ ਹੈ, ਸੁਣਿਆ ਵੀ ਹੈ। ਕੋਈ ਆਪਾਂ ਨੂੰ ਉਹਦਾ ਪ੍ਰਵਾਸ ਹੈ, ਕੋਈ ਕੁੰਡਾ ਲੈ ਜਾਣਾ ਉਹਨੂੰ ਆਪਾਂ ਨਹੀਂ। ਇਸੇ ਕਰਕੇ ਮਹਾਰਾਜ ਆਪਾਂ ਨੂੰ ਚੇਤਾਵਨੀ ਦਿੰਦੇ ਹੈ, ਇਹ ਚੇਤਾਵਨੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਭਗਤ ਕਬੀਰ ਜੀ ਕਿਰਪਾ ਕਰਦੇ ਹੈ, ਕਹਿੰਦੇ ਵੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਚੇ ਭੋਗ ਜੋ ਭੋਗ ਵੇ ਤੈਨੂੰ ਤੋਂ ਗੁੜ ਲੈ ਪਾਏ, ਕਿ ਤੈਨੂੰ ਮੈਂ ਚੇਤਾਵਨੀ ਦੇ ਰਿਹਾ ਹੇ ਮਨਾ, ਜੇ ਤੂੰ ਭੋਗ ਭੋਗ ਰਿਹਾ ਨਾ ਪਾਚੇ ਭੋਗ ਜੋ ਭੋਗ ਵੇ ਤੈਨੂੰ ਤੋਂ ਗੁੜ ਲੈ ਖਾਏ, ਵੀ ਤੈਨੂੰ ਗੁੜ ਮਿੱਠਾ ਹੁੰਦਾ ਵੀ ਤੈਨੂੰ ਇਹਦਾ ਫਲ ਮਿੱਠਾ ਮਿਲੇਗਾ, ਨਹੀਂ ਸਗੋਂ ਜਿਹੜੇ ਪਿਛਲੇ ਤਾਂ ਸੰਸਕਾਰ ਕੀਤੇ ਹੈ ਨਾ, ਜਿਹੜੇ ਕਰਮਕਾਰ ਕੀਤੇ ਨੇ ਤੇ ਉਹਨਾਂ ਦੇ ਸੰਸਕਾਰ ਤੇਰੇ ਅੰਦਰ ਪੈ ਗਏ ਨੇ, ਫਿਰ ਤੈਨੂੰ ਦੁੱਖ ਦੇਣਗੇ ਉਹ। ਕਿਉਂਕਿ ਜਿਤਨਾ ਕੋਈ ਢਲ ਕਰਕੇ ਕੋਈ ਕਰਮ ਨੂੰ ਕਰਦਾ ਨਾ, ਉਹਦੇ ਸੰਸਕਾਰ ਜਿਹੜੇ ਬੀਜ ਨੇ ਉਹ ਹਿਰਦੇ ਵਿੱਚ ਬੀਜੇ ਜਾਂਦੇ ਆ, ਅੱਗੇ ਵੀ ਉਹਦਾ ਫਲ ਮਿਲਦਾ। ਸਤਸੰਗ ਜਿਵੇਂ ਮੋਮਬੱਤੀ ਹੈ, ਜਿਹੜੀ ਮੋਮ ਹੈ ਜਦੋਂ ਮੋਮ ਸਖਤ ਹੁੰਦੀ ਹੈ ਉਹ 'ਚ ਆਪਾਂ ਕੋਈ ਰੰਗ ਪ੍ਰਵੇਸ਼ ਨਹੀਂ ਕਰ ਸਕਦੇ। ਜਿਹੜੀ ਮੋਮ ਹੈ ਜਦੋਂ ਢਲ ਜਾਂਦੀ ਹੈ ਨਾ ਮੋਮ, ਤੇ ਉਹਦੇ 'ਚ ਕੋਈ ਮਰਜ਼ੀ ਰੰਗ ਪਾ ਲਿਓ ਉਹੀ ਰੰਗ ਉਹ 'ਚ ਪ੍ਰਵੇਸ਼ ਕਰ ਜਾਏਗਾ। ਇਸੇ ਤਰ੍ਹਾਂ ਹੀ ਜਦੋਂ ਮਨ ਕਿਤਨਾ ਢਲ ਜਾਂਦਾ ਨਾ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੋ ਜਾਂਦਾ, ਫਿਰ ਇਹ ਮਨ ਵਿਸ਼ਵਾਸ ਹੀ ਉਹ ਬੁੜੇ ਸੰਸਕਾਰ ਬੀਜੇ ਜਾਂਦੇ ਆ। ਇਸੇ ਕਰਕੇ ਕਹੋ ਕਿ ਜੀ ਤੈਨੂੰ ਚੇਤਾਵਨੀ ਹੈ, ਕਹਿੰਦੇ ਮਤ ਸਹਿਸਾ ਰਹਿ ਜਾਏ ਕਿਤੇ ਭਰੇਕੇ 'ਚ ਨਾ ਰਹਿ ਜਾਈ ਪਾਚੇ ਭੋਗ ਜੋ ਭੋਗਵੇ ਤਿਲ ਕੋ ਗੁੜ ਰਹਿ ਪਾਏ, ਕਹਿੰਦੇ ਪਿੱਛੇ ਜੋ ਤੇਰੇ ਭੋਗ ਭੋਗੇ ਨੇ ਤੇ ਸਾਰੇ ਤੈਨੂੰ ਅਖੀਰ ਦੁੱਖ ਰੂਪ ਹੋ ਜਾਣੇ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨਾਮ ਬਿਨਾਂ ਨੇ ਪਰ ਸੰਸਾਰ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੇ ਇਹ ਜਿਹੜੇ ਦੁਨਿਆਵੀ ਦੇ ਰੰਗ ਰੂਪ ਨੇ ਸਾਰੇ ਨਿਰਭਰ ਕੀ ਬੇਅਰਥ ਹਨ, ਅੰਧ ਕੂਪ ਤੇ ਕਾਢੇ ਆਪ। ਫਿਰ ਸਤਸੰਗ ਜੀ ਅੱਗੇ ਬੇਨਤੀ ਰੂਪ ਵਿੱਚ ਮਹਾਰਾਜ ਆਪਾਂ ਨੂੰ ਕਿਰਪਾ ਕਰਦੇ ਨੇ, ਜਗੈਤੋਂ ਨੇ ਬੇਨਤੀ ਕਰਨੀ ਹੈ ਸਤਸੰਗ ਜੀ। ਜੀਵ ਕਰਮ ਤਾਂ ਕਰ ਲੈਂਦਾ, ਜਦੋਂ ਫਲ ਮਿਲਦਾ ਫਿਰ ਦੁਖੀ ਹੁੰਦਾ, ਪਰ ਸਤਸੰਗ ਜੀ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਇਹ ਗਿਆਨ ਦਿੰਦੇ ਨੇ, ਕਹਿੰਦੇ ਹੇ ਮਨਾ ਜੇਕਰ ਤੇ ਤੋਂ ਇਹ ਭੁੱਲਾਂ ਹੋ ਵੀ ਗਈਆਂ ਨਾ ਤਾਂ ਤੂੰ ਮੰਨ ਲਈ, ਕਹਿੰਦੇ ਛੁਪਾ ਕੇ ਨਾ ਰੱਖੀ, ਆਪਣੇ ਗੁਰੂ ਦੇ ਅੱਗੇ ਮੰਨ ਲੈ ਆ ਕੇ ਕਿ ਆ ਕੇ ਬੇਨਤੀ ਕਰ, ਕੀ ਬੇਨਤੀ ਕਰ, ਹਮ ਰਾਜੀ ਸਦ ਭੂਲ ਤੇ ਤੂੰ ਬਖਸ਼ਣ ਹਾਰ, ਅਸੀਂ ਤਾਂ ਭੁੱਲਣ ਹਾਰ ਹਾਂ, ਹਮ ਵਾਰ ਤੂੰ ਗੁਰਮਿਤਾ ਹੈ ਦੇ ਮਤ ਸਮਝਾਏ, ਤੂੰ ਜੇ ਮੰਨ ਲਏਗਾ ਨਾ ਕਿ ਦਰਗਾਹ ਵਿੱਚ ਤੇਰੀ ਗੁਰੂ ਨੇ ਤੇਰੀ ਵਾਹੁਣੀ ਕਰਨੀ ਹੈ, ਤੈਨੂੰ ਫਰਾਉਣਾ ਵੀ ਮੇਰੇ ਪੂਰੇ ਗੁਰੂ ਨੇ ਹੈ, ਕਿਉਂਕਿ ਨਿਰਗੁਣ ਰਾਖ ਲਿਆ ਸੰਕਟ ਕਾ ਸਕਦਾ ਸਦਕਾ, ਤੇ ਮਹਾਰਾਜ ਕਹਿੰਦੇ ਮੈਂ ਨਿਰਗੁਣ ਹਾਂ ਤੇ ਪੂਰੇ ਗੁਰੂ ਦੀ ਕਿਰਪਾ ਸਦਕਾ ਤੈਨੂੰ ਰੱਖ ਲੈਣਗੇ, ਪਰਮੇਸ਼ਰ ਕਿਰਪਾ ਕਰ ਲੈਣਗੇ। ਮੋਈ ਪਾਪੀ ਧਾਤ ਲਈ ਆ ਪੜਦਾ, ਮੇਰੇ ਪਾਪੀ ਦਾ ਪੜਦਾ ਪਰਮੇਸ਼ਰ ਧੱਕ ਲਏਗਾ। ਇਸ ਕਰਕੇ ਮਹਾਰਾਜ ਕਿਰਪਾ ਕਰਦੇ ਕਿ ਜੇ ਅੰਧ ਖੂਬ ਹੈ, ਇਹ ਸੰਸਾਰ ਅੰਧਾ ਖੂਹ ਹੈ, ਅੰਧਾ ਖੂਹ ਉਹਨੂੰ ਕਹਿੰਦੇ ਹੈ ਜਿਹਦੇ ਉੱਪਰ ਘਾਹ ਗਿਆ ਹੋਵੇ, ਉਹ ਖੂਹ ਬੰਦ ਹੋਇਆ ਹੋਵੇ, ਪਤਾ ਨਾ ਹੋਵੇ ਕਿ ਇੱਥੇ ਖੂਹ ਹੈ, ਅਤੇ ਉਹ ਬੰਦਾ ਤਾਂ ਡਿੱਗ ਜਾਏ ਨਾ, ਅਤੇ ਸਾਧ ਜੀ ਫਿਰ ਉਹ ਤੋਂ ਮੁਸ਼ਕਲ ਹੈ ਡਿੱਗਣ ਦਾ ਬਾਹਰ ਨਹੀਂ। ਇਸੇ ਕਰਕੇ ਪ੍ਰਮਾਣ ਆਉਂਦਾ ਵੀ ਹੁਣ ਭਰੇ ਹੋ ਜੈਸੇ ਦਾਦਰ ਇਸ ਦੇਸ਼ ਵਿਦੇਸ਼ ਦਾ ਬੋਝ, ਐਸੇ ਮੇਰਾ ਮਨ ਦੇਖਿਆ ਤਾਂ ਉਹ ਹੋਇਆ ਆਰਾ ਕਾਰਨ ਬੋਝ, ਜਿਵੇਂ ਕਹਿੰਦੇ ਦਾਦਰਾਂ ਨੂੰ ਡੱਡੂ ਆਉਂਦਾ, ਜਿਵੇਂ ਡੱਡੂ ਕਹਿੰਦੇ ਇਸੇ ਕੁਝ ਬੰਦਾ ਪ੍ਰਵੇਸ਼ ਕਰਨ ਜਾ ਰਿਹਾ ਉਹ ਤੋਂ ਬਾਹਰ ਨਹੀਂ ਆ ਸਕਦਾ, ਕਹਿੰਦੇ ਇਸੇ ਤਰੀਕ ਕੂਟ ਭਰਿਓ ਜੈਸੇ ਦਾਦਰਾ ਉਸ ਦੇਸ਼ ਵਿਦੇਸ਼ ਨਾਲ ਸੂਝ, ਕਹਿੰਦੇ ਪਤੀ ਨੇ ਕਿੱਥੇ ਜਾਣਾ, ਪਤੀ ਨੇ ਕਿੱਥੇ ਆ ਕੇ ਡਿੱਗ ਪਏ ਆ, ਕਹਿੰਦੇ ਸੰਸਾਰ ਰੁਪਈਆ ਖੂਹ ਹੈ ਨਾ, ਇਹਦੀ ਐਸਾ ਅੰਧਾ ਖੂਹ ਹੈ, ਇਹਦੇ ਕੌਣ ਕੱਢੇਗਾ, ਕੱਢੇ ਆਪ, ਬਸ ਬੇਨਤੀ ਕਰ ਰਹੀ ਹੈ ਮਰਨ ਪਈ ਮਤ ਬਾਅਦ ਵਾਰ ਤੇਰੀ ਗਤ ਲੱਗੀ ਨਾ ਜਾਏ, ਤੇਰੀ ਤੇਰੀ ਜਿਹੜੀ ਮਤ ਹੈ ਉਹ ਮਲੀਨ ਹੋ ਚੁੱਕੀ ਹੈ, ਮੈਂ ਤੇਰੀ ਗੱਲ ਨੂੰ ਕਿਵੇਂ ਪ੍ਰਾਪਤੀ ਕਰਾਂ, ਤੈਨੂੰ ਮੈਂ ਕਿਵੇਂ ਮਿਲਾਂ, ਇਸ ਕਰਕੇ ਫਿਰ ਬੇਨਤੀ ਹੈ। ਜੇ ਉੱਥੇ ਬੇਨਤੀਆਂ ਜਿਹੜੀਆਂ ਸਾਸਨ ਕੀ ਇਹ ਆਪਾਂ ਨੂੰ ਸੁਹਾਈ ਹੁੰਦੀਆਂ ਨੇ, ਉਹ ਆਪ ਹੀ ਕੱਢਦਾ ਹੈ ਗੁਣ ਗੋਬਿੰਦ ਅਚਰਜ ਪ੍ਰਤਾਪ, ਕਹਿੰਦੇ ਪਰਮਾਤਮਾ ਦੇ ਗੁਣ ਨੇ ਨਾ, ਇਹ ਗੁਣਾਂ ਦਾ ਇਸ ਸਾਸਨ ਦੀ ਆਪਣਾ ਸਤਿਕਾਰਾ ਹੋਣਾ, ਕਿਉਂਕਿ ਸਾਚੀ ਬਾਣੀ ਸੂਚਾ ਹੋਏ ਗੁਣ ਦੇ ਨਾਲ ਪ੍ਰਾਪਤ ਹੋਏ, ਗੁਰਬਾਣੀ ਪੜ੍ਹਨ ਦਾ ਸੁਣਨ ਦਾ ਵਿਚਾਰ ਦਾ ਇਹੀ ਭਾਵ ਹੈ ਕਿ ਸਾਡੇ ਹਿਰਦੇ ਦੇ ਜਿਹੜੇ ਸ਼ੁਭ ਗੁਣ ਨੇ ਉਹ ਪ੍ਰਵੇਸ਼ ਕਰ ਜਾਣ, ਗੁਣ ਗੋਬਿੰਦ ਉਹਦੇ ਗੁਣ ਗਾਉਣ ਦੇ ਨਾਲ ਅਚਰਜ ਪ੍ਰਤਾਪ ਉਹ ਪਰਮਾਤਮਾ ਜਿਹੜਾ ਪ੍ਰਤਾਪ ਹੈ ਨਾ, ਉਹਦਾ ਰਸ ਹੈ ਐਸਾ ਸੰਗੀ ਤੇਜ ਹੈ ਉਹ ਵੀ ਅਚਰਜ ਰੂਪ ਹੈ, ਕਿਉਂਕਿ ਇਹ ਸਾਰੀਆਂ ਜਿਹੜੀਆਂ ਵੀ ਬਲਾਵਾਂ ਹਨ ਦੁਨਿਆਵੀ ਲੋਕ ਪ੍ਰਲੋਕ ਦੀਆਂ, ਇਹਨਾਂ ਨੂੰ ਛੁਟਕਾਰਾ ਗਾਉਣ ਵਾਲੀ ਸ਼ਕਤੀ ਇੱਕ ਪਰਮੇਸ਼ਰ ਦਾ ਨਾਮ ਹੈ, ਇਸ ਕਰਕੇ ਉਹਦੇ ਗੁਣ ਗਾਉਣਾ ਕਰੀਏ। ਬਾਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ, ਬਣ ਕੇ ਵਣਾਂ ਦੇ ਵਿੱਚ, ਤ੍ਰਿਣ ਕੇ ਘਾਹ ਦੇ ਵਿੱਚ, ਤ੍ਰਿਪਵਣ ਕੇ ਤਿੰਨੇ ਲੋਕਾਂ ਦੇ ਵਿੱਚ, ਅੰਤਕਰਨ ਦੇ ਵਿੱਚ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ, ਪੂਰਨ ਗੋਪਾਲ ਕਹਿੰਦੇ ਸਾਰੀਆਂ ਜਗ੍ਹਾ 'ਤੇ ਪਰਮਾਤਮਾ ਵਿਰਾਜਮਾਨ ਹੈ, ਉਹਨੂੰ ਮਨ ਕਰਕੇ ਵੀ ਯਾਦ ਕਰ, ਬਾਣੀ ਕਰਕੇ ਵੀ ਯਾਦ ਕਰ, ਅਤੇ ਸਰੀਰ ਕਰਕੇ ਵੀ ਉਹਦਾ ਸਾਸ ਉਹਨੇ ਜੁੜਨਾ ਕਰ, ਪਰਮਾਤਮਾ ਦੇ ਨਾਲ ਜੁੜੀਏ, ਫਿਰ ਬ੍ਰਹਮ ਪ੍ਰਸਾਦ ਜੀ ਸੰਗ ਦਿਆਲ, ਸਾਰੇ ਤ੍ਰਿਬ੍ਰਹਮ ਦਾ ਪਸਾਰਾ ਉਹ ਜੀ ਦੇ ਸੰਗ ਹੈ, ਸਦਾ ਹੀ ਦਇਆਲੂ ਹੈ, ਜੀਵ ਦਇਆ ਕਰਨ ਵਾਲਾ ਹੈ, ਕਹੋ ਨਾਨਕ ਸਾ ਕਥਨੀ ਸਾਰ। ਸਤਿਗੁਰੂ ਮਹਾਰਾਜ ਜੀ ਇੱਥੇ ਸ਼ਬਦ ਦੀ ਸਮਾਪਤੀ ਕਰਦੇ ਨੇ, ਕਥਨੀ ਕੀ ਹੈ ਜਿਹੜੀ ਆਪਾਂ ਕਥਨ ਦਾ ਭਾਵ ਹੈ ਜਿਹੜੀ ਆਪਾਂ ਬੋਲਦੇ ਹਾਂ, ਜੇ ਕੋਈ ਕਥਾ ਕਰਦਾ, ਕੀਰਤਨ ਕਰਦਾ, ਅਥਵਾ ਕੋਈ ਆਪਣੇ ਤੌਰ 'ਤੇ ਗੁਰਬਾਣੀ ਪੜ੍ਹ ਰਹੇ ਹਨ, ਬੰਦਗੀ ਕਰ ਰਹੇ, ਇਹਦੀ ਕਥਨੀ ਹੈ ਨਾ, ਸਾਰ ਕੇ ਸਰੇਸ਼, ਕਹਿੰਦੇ ਉਹੀ ਜਪਿਆ ਹੋਇਆ ਨਾਮ ਸਿਮਰਨ ਕੀਤਾ ਹੋਇਆ ਉਹੀ ਸਾਰ ਕੇ ਸ੍ਰੇਸ਼ਟ ਹੈ, ਲੇਖੇ ਵਿੱਚ ਕਿਹੜਾ ਮਾਨ ਵੇਦ ਦਿਸ ਸਿਰਜਣਹਾਰ, ਜਿਹਨੂੰ ਪੂਰਾ ਗੁਰੂ ਮੰਨ ਲਵੇ। ਸੇਵਾ ਜੀ ਅਹਿਸਾਸ ਹੈ ਜੀ, ਤਿੰਨ ਪ੍ਰਕਾਰ ਦੀ ਬੰਨਿਆ ਜੀ, ਸਥਾਨ ਮਾਨ ਧਰ ਕਰਕੇ, ਤਨ ਦੀ ਸੇਵਾ ਹੈ ਆਪਾਂ ਕਰਦੇ ਹਾਂ, ਧਰ ਦੀ ਸੇਵਾ, ਇੱਕ ਮਨ ਦੀ ਸੇਵਾ, ਮਨ ਦੀ ਸੇਵਾ ਕੀ ਹੈ, ਮਨ ਕਹਿੰਦੇ ਸਤਿਗੁਰ ਦੀ ਸੇਵਾ ਸਭ ਦੀ ਵਿਚਾਰ ਹੋਮੇ ਮਾਰੇ ਕਰਨੀ ਸਾਰ, ਸਤਿਗੁਰ ਦੀ ਸੇਵਾ ਕਿ ਸਭ ਦੀ ਵਿਚਾਰ ਕਰਨੀ, ਸ਼ਬਦ ਨਾਲ ਜੁੜ ਜਾਣਾ, ਇਹ ਮਨ ਦੀ ਸੇਵਾ ਹੈ ਸਾਧ ਸੰਗਤ ਜੀ, ਜਿਹਨੂੰ ਕੋਈ ਮਨ ਲਵੇ, ਸਾ ਸੇਵਾ ਕਿ ਸਬਦ ਹੈ, ਜੋ ਸਤਿਗੁਰ ਕਾ ਮਨ ਮੰਨੇ, ਜੇ ਸਤਿਗੁਰ ਕਾ ਮਨ ਮੰਨੇ ਤਾਂ ਭਾਵ ਸੰਬਲ ਭੰਨੇ, ਜਿਹੜੀ ਸ਼ੁਰੂ ਵਾਲੀ ਬੇਨਤੀ ਕੀਤੀ ਸੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇ ਹੈ, ਸਭ ਗਾਵੇ ਹਰ ਉਤੋਂ ਬਾਣੀ, ਅਤੇ ਮਹਾਰਾਜ ਕਹਿੰਦੇ ਗਾਵੇ ਆ ਸੁਣਿਆ ਤਿਲ ਕਾ ਹਰ ਕਾਏ ਪਾਵੇ, ਇਹ ਸਤਿਗੁਰੂ ਕੀ ਆ ਗਿਆ, ਸਤ ਸਤ ਕਰਮਾ ਨੇ, ਮਾਂ ਨੇ ਜੇ ਸਰਜਨ ਹਾਜੀ ਦੀ ਮਨ ਲਵੇ ਪਰਮਾਤਮਾ, ਗੁਰੂ ਮਨ ਲਵੇ, ਕਹਿੰਦੇ ਅਗਰ ਉਹਦਾ ਕੀਤਾ ਹੈ ਸਿਮਰਨ ਬੰਦਗੀ ਉਹ ਸਫਲ ਹੈ, ਲੇਖੇ ਦੇ ਵਿੱਚ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹ ਆਪਾਂ ਨੇ ਬੇਨਤੀ ਕਰਨੀ ਹੈ ਗੁਰੂ ਚਰਨਾਂ ਦੇ ਵਿੱਚ। ਮੇਰੀ ਜਿਹੜੀ ਬੇਨਤੀ ਹੈ ਸਾਧ ਜੀ ਇਹ ਪਰਮੇਸ਼ਰ ਦੇ ਨੇੜੇ ਲੈ ਕੇ ਜਾਂਦੀ ਹੈ, ਇਹ ਬੇਨਤੀ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਕਿਰਪਾ ਕਰ ਰਹੇ ਨੇ, ਬੇਅੰਤ ਪਦਾਵਾਂ ਹੋਣਗੀਆਂ, ਸਤਿਗੁਰੂ ਮਹਾਰਾਜ ਨੂੰ ਵੀ ਸਭ ਪੁੱਛਣ ਯੋਗ ਹੈ ਜੀ, ਉਹਨਾਂ ਸਭਾ ਨੂੰ ਕਿਵਾਂ ਕਰਨੀ, ਇੱਥੇ ਹੀ ਸਮਾਪਤੀ ਹੈ। ਕਹੁ ਲਾਲ ਸਾ ਕਥਨੀ ਸਾਰ, ਮਾਂ ਵੇਦ ਸਜਣਹਾਰ, ਹੇ ਸੁਖੇ ਪਾਰ ਗ੍ਰਹਿ ਕਮਨਾਸੀ ਅਵਨਾਸ, ਹੇ ਪੂਰਨ ਹੇ ਸਰਵਮੈ ਭਜਨ ਗੁਣਕਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਤੇ, ਹੇ ਗੋਬਿੰਦ ਹੇ ਗੁਣ ਨਿਧਾਨ, ਗਾਕੇ ਸਦਾ ਬੇਤ, ਹੇ ਪਰੰਪਰ ਹਰ ਹਰੇ ਹੈ ਪੀਓ ਮਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਨ, ਹੇ ਠਾਕੁਰ ਮੋ ਦਾਸ ਰੋ ਮੈਂ ਦਰਸ਼ਨ ਬਣੇ ਹੋਈ, ਨਾਨਕ ਦੀ ਜੈ ਨਾਮ ਦਾ ਕੋਈ ਹੈ ਕਰੋ। ਭਾਈ ਪਰਮ ਸਿੰਘ ਰਾਜ ਦੀ ਕਿਰਪਾ ਨਿਤ ਦਿਆਰ ਇੱਕ ਅੱਖਰ ਹਰ ਨਮ ਰਸਤ ਨਾਨਕ ਤੋਂ ਸੁਨਿਹਾਰ ਵਾਹਿਗੁਰੂ ਨਾਮ ਦਿਹਾਜ ਹੈ ਚੜੇ ਸੁਰ ਕਰੇ ਕਾਰ ਦੋ ਸ਼ਰਧਾ ਕਰ ਸੇਵ ਦੇ ਗੁਰਪਾਲ ਪ੍ਰਸਾਦ ਨਿਹਾਰ ਦੋ ਸ਼ਰਧਾ ਕਰ ਸੇਵ ਦੇ ਗੁਰਪਾਲ ਪ੍ਰਸਾਦ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।